ਬਾਬਾ ਜੀ ਨੇ ਇੱਕ ਬਚਨ ਇਹ ਕਿਹਾ ਕਿ ਅੱਖੀਂ ਦੇਖ ਪਤੀਣੀਆਂ ਸੁਣ ਸੁਣ ਰੀਣੇ ਕੰਨ, ਸਾਖ ਪਕੰਦੀ ਆਇਆ ਹੋਰ ਕਰੇਂਦੀ ਵੰਨ। ਦੂਸਰਾ ਬਚਨ ਉਹਨਾਂ ਕੀਤਾ, ਚੱਬਣ ਚੱਲਣ ਰਤਨ ਸੇ ਸੁਨੀਅਰ ਬਹਿ ਗਏ, ਖੇੜੇ ਮੁੱਤੀ ਤਹਾ ਸੇ ਜਾਨੀ ਚੱਲ ਗਏ। ਤੀਸਰਾ ਬਚਨ ਉਹਨਾਂ ਦਾ, ਕਹਿਣ ਲੱਗੇ ਜਦੋਂ ਜਵਾਨੀ ਸੀ ਤੇ ਇਹਨਾਂ ਲੱਤਾਂ ਨਾਲ, ਇਹਨਾਂ ਜਿਸਮ ਦੇ ਅੰਗਾਂ ਨਾਲ ਹਰ ਅਸੰਭਵ ਕੰਮ ਮੈਂ ਸੰਭਵ ਕਰ ਲਿਆ। ਤਨ ਤੇ ਇਸ ਲੱਤਾਂ ਨਾਲ ਪਹਾੜਾਂ ਦੇ ਸ਼ਿਖਰ ਤੇ ਵੀ ਪਹੁੰਚਿਆ, ਮੈਦਾਨੀ ਇਲਾਕੇ ਵੀ ਸੈਂਕੜੇ ਕੋਹ ਦਾ ਸਬਰ ਕੀਤਾ ਮੈਂ। ਕਹਿੰਦੇ ਨੇ ਅੱਜ ਦੇਖੋ ਬੁਢੇਤੇ ਦੀ ਨਿਰਬਲਤਾ ਹੀ, ਪਾਣੀ ਦਾ ਕੁੱਜਾ ਸਿਰਾਣੇ ਪਿਆ ਹੈ ਤੇ ਆਵਾਜ਼ ਦੇਖ ਕੇ ਕਹਾਂ ਕਿ ਮੈਨੂੰ ਪਾਣੀ ਦਾ ਘੁੱਟ ਕੋਈ ਪਿਲਾਓ, ਤੇ ਅੱਗੋਂ ਉੱਤਰ ਮਿਲਦਾ ਹੈ ਕਿ ਬਾਬਾ ਪਾਣੀ ਤਾਂ ਤੇਰੇ ਸਿਰਾਣੇ ਵੇ ਵੇਖ ਕੇ ਤੁਹਾਨੂੰ। ਕਹਿੰਦੇ ਨੇ ਕਦੀ ਸ਼ਕਤੀ ਸੀ ਤੇ ਸੈਂਕੜੇ ਕੋ ਵੀ ਸਿਰਫ ਦੋ ਕਦਮ ਲੱਗਦੇ ਸਨ, ਅੱਜ ਸ਼ਕਤੀ ਖੀਣ ਹੋ ਗਈ ਤੇ ਕਦਮ ਸੈਂਕੜੇ ਕੋ ਲੱਗਦੇ। ਬਾਬਾ ਜੀ ਦਾ ਬਚਨ ਤੁਸੀਂ ਪੜ੍ਹਦੇ ਹੋ, ਇੰਨੀ ਨਿੱਕੀ ਜੰਗੀ ਹੈ, ਥਲ ਡੂੰਗਰ ਪਵਿਓਮ ਨੈਨੋ ਨੀਰ ਬਹਿ ਤਨ ਕੀਨਾ। ਇੰਨੀ ਨਿੱਕੀ ਜੰਗੀ ਹੈ, ਥਲ ਡੂੰਗਰ ਪਵਿਓਮ ਅੱਜ ਫਰੀਦਾ ਕੂਜੜਾ ਸਹਿ ਕੋਹਾਂ ਥਿਓਮ। ਅੱਜ ਪਾਣੀ ਦਾ ਪੁੱਜੇ ਸੈਂਕੜੇ ਕੋ ਦੂਰ ਪ੍ਰਤੀਤ ਹੋਣ ਲੱਗਾ। ਸਾਹਿਬ ਕਹਿੰਦੇ ਨੇ ਬੁਢੇਪਾ ਇੱਕ ਰੋਗ ਹੈ, ਪਰ ਕਿਤਨਾ ਚੰਗਾ ਹੋਵੇ ਕਿ ਜਿੱਥੇ ਤਨ ਨੇ ਵਿਕਾਸ ਕੀਤਾ ਉੱਥੇ ਆਤਮਕ ਜੀਵਨ ਵੀ ਉਹਨਾਂ ਨਾਲ ਵਿਕਾਸ ਕਰ ਗਿਆ। ਕੇਸ ਸਾਡੇ ਕਾਲੇ ਸਨ, ਪਰ ਬੁਢੇਪੇ ਵਿੱਚ ਕੇਸ ਦੁੱਧ ਵਰਗੇ ਚਿੱਟੇ ਹੋ ਗਏ। ਗੁਰਮੁਖੋ, ਕੇਸਾਂ ਦੇ ਨਾਲ ਕਿਤੇ ਕਾਲਾ ਮਨ ਵੀ ਬੁਢੇਪੇ ਵਿੱਚ ਚਿੱਟਾ ਹੋ ਜਾਂਦਾ ਤੇ ਫਿਰ ਸਹੀ ਅਰਥਾਂ ਵਿੱਚ ਉਹ ਬੁਢੇਪਾ ਵੀ ਪ੍ਰਵਾਨ ਸੀ। ਕੇਸ ਕਾਲੇ ਤੋਂ ਚਿੱਟੇ ਹੋ ਗਏ, ਪਰ ਮਨ ਵੱਲ ਝਾਤੀ ਮਾਰ ਕੇ ਦੇਖੀਏ ਪਿਆਰਿਓ, ਕੇਸ ਚਿੱਟੇ ਨੇ ਪਰ ਅੰਦਰ ਵਾਲੀ ਵਾਸ਼ਨਾ ਦਾ ਕਾਲਾਪਣ ਉਸੇ ਤਰ੍ਹਾਂ ਹੈ। ਬਾਬਾ ਜੀ ਨੇ ਬਾਣੀ ਵਿੱਚ ਕਿਹਾ, ਅਸੀਂ ਪੜ੍ਹਦੇ ਹਾਂ, ਪੁੰਡਰ ਕੇਸ ਕੁਸਮ ਤੇ ਧੌਲੇ ਸਪਤ ਪਤਾਲ ਕੀ ਬਾਣੀ। ਬਾਹਰੋਂ ਸ਼ਵੇਤ ਰੰਗ ਹੋ ਗਿਆ ਪਰ ਅੰਦਰ ਦਿਨ ਦਿਨ ਕਾਲਖ ਵਧੀ ਗਈ। ਪੁੰਡਰ ਕੇਸ ਕੁਸਮ ਤੇ ਧੌਲੇ, ਕੇਸ ਜਿਹੜੇ ਨੇ ਉਹ ਕਮਲ ਦੇ ਫੁੱਲ ਨਾਲੋਂ ਵੱਧ ਚਿੱਟੇ ਹੋ ਗਏ। ਤੇ ਜਦੋਂ ਇਨਸਾਨ ਬੋਲਦਾ ਤੇ ਇੰਜ ਪ੍ਰਤੀਤ ਹੁੰਦਾ ਕਿ ਪਤਾ ਨਹੀਂ ਕਿਸੇ ਸੱਤਵੇਂ ਪਤਾਲ ਵਿੱਚੋਂ ਬੋਲਦਾ ਹੋਵੇ। ਆਵਾਜ਼ ਮੱਧਮ ਪੈ ਗਈ, ਪੁੰਡਰ ਕੇਸ ਕੁਸਮ ਤੇ ਧੌਲੇ ਸਪਤ ਪਤਾਲ ਕੀ ਬਾਣੀ। ਲੋਚਨ ਸਰਮੈ ਬਲ ਬੁੱਧ ਨਾਠੀ ਕਾਮ ਪਵਸ ਮਾਧਾਣੀ। ਕਹਿੰਦੇ ਨੇ ਅੰਦਰ ਝਾਤੀ ਮਾਰੀਏ ਤੇ ਕਾਮ ਦੀ ਮਧਾਣੀ ਬੁਢੇਪੇ ਵਿੱਚ ਵੀ ਖੇੜਾ ਨਹੀਂ ਛੱਡਦੀ ਪਈ। ਸਾਹਿਬ ਕਹਿੰਦੇ ਨੇ ਹਾਲਤ ਤਰਸਯੋਗ ਹੈ, ਪਰ ਇੱਥੇ ਇਕੱਲੀ ਨਿਰਾਸ਼ਤਾ ਨਹੀਂ। ਅਸੀਂ ਕਹਾਂਗੇ ਜੀ ਲਓ ਬੁਢੇਪਾ ਆ ਗਿਆ, ਹੁਣ ਤਾਂ ਦੁੱਖ ਹੈ। ਸਤਿਗੁਰੂ ਐਸੇ ਸੁਜਾਨ ਵੈਦ ਨੇ ਜਿਨ੍ਹਾਂ ਕੋਲ ਹਰ ਰੋਗ ਦਾ ਇਲਾਜ ਹੈ, ਹਰ ਰੋਗ ਦੀ ਦਵਾਈ ਹੈ। ਜੇ ਸਾਹਿਬ ਨੇ ਇਹ ਕਹਿ ਭੂੰਡੀ ਚਾਲ ਚਰਨ ਕਰ ਖਿਸਰੇ ਤੁਚਾ ਦੇ ਕੁਮਲਾਣੀ ਨੇਤਰੀ ਧੁੰਦ ਕਰਨ ਪੈ ਬਹਿਰੇ ਮਨਮੁਖ ਨਾਮ ਨਾ ਜਾਣੀ ਅੰਦਲੇ ਕਿਆ ਪਾਇਆ ਜਗ ਆਏ ਰਾਮ ਹਿਰਦੈ ਨੀ ਗੁਰ ਕੀ ਸੇਵਾ ਚਾਲੇ ਮੂਲ ਗਵਾਏ। ਜੇ ਤੂੰ ਬੁਢੇਪੇ ਵਿੱਚ ਵੀ ਦਿਨ ਨੂੰ ਸਾਂਭ ਲੈ ਤੇ ਤੇਰੀ ਜ਼ਿੰਦਗੀ ਕਿਤਨੀ ਕੁ ਸੁਖੈਨਤਾ ਵਾਲੀ ਬਤੀਤ ਹੋਵੇ ਤੇ ਕਿਤੇ ਦੂਰ ਨਾ ਜਾਈਏ। ਅਸੀਂ ਆਪਣੇ ਗੁਰੂ ਜੋਤ ਗੁਰੂ ਇਤਿਹਾਸ ਵਾਲੀ ਝਾਤੀ ਮਾਰੀਏ ਕਿ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ, ਉਹਨਾਂ ਦੀ ਉਮਰ ਕਿਤਨੀ ਸੀ। ਕਿਉਂਕਿ ਇਸ ਸ਼ਬਦ ਵਿੱਚ ਦੋਨੋਂ ਪੱਖ ਨੇ, ਜਿੱਥੇ ਸਰੀਰ ਦੇ ਅੰਗਾਂ ਦੀ ਸਿਥਲਤਾ ਨਿਰਬਲਤਾਈ ਸ਼ਕਤੀਹੀਣਤਾ, ਉੱਥੇ ਇਸ ਸ਼ਕਤੀਹੀਣਤਾ ਨੂੰ ਖਤਮ ਕਰਕੇ ਸ਼ਕਤੀ ਭਰਨ ਲਈ ਹਰ ਕਾ ਨਾਮ ਔਖਦ ਵੀ ਦਿੱਤਾ ਹੈ। ਦੋਨੋਂ ਪੱਖ ਨੇ, ਕੇਵਲ ਇੱਕ ਪਾਸਾ ਨਹੀਂ। ਬਾਬਾ ਅਮਰਦਾਸ ਜੀ ਦੀ ਆਰਬਲਾ ਕਿਤਨੀ ਹੈ, ਆਪ ਸਿਆਣੇ ਜਾਣਦੇ ਹੋ, ਜ਼ਿੰਦਗੀ ਦੇ 6 ਦਹਾਕੇ ਉਹ ਮਹਾਂਪੁਰਸ਼ ਬਤੀਤ ਕਰ ਚੁੱਕੇ ਨੇ ਤੇ 6 ਦਹਾਕੇ ਬਤੀਤ ਕਰਨ ਤੇ ਬਾਬਾ ਜੀ ਨੇ ਤੇ ਬਾਣੀ ਵਿੱਚ ਕਿਹਾ, ਸੱਠੀ ਕੇ ਬੁਢੇਪਾ ਆਵੇ। ਹੁਣ ਉਹ ਬੁਢੇਪੇ ਦੇ ਦਿਨ ਚੱਲਦੇ ਪਏ ਨੇ, ਉਹ ਮਹਾਂਪੁਰਸ਼ ਇੱਕ ਸਿਰਫ ਕਿਸੇ ਨੇ ਬੋਲੀ ਮਾਰੀ ਕਿ ਦੇਖ ਕੇਸ਼ ਕਾਲਿਆਂ ਤੋਂ ਚਿੱਟੇ ਹੋ ਗਏ, ਅਜੇ ਤੱਕ ਤੁਸੀਂ ਗੁਰੂ ਵਾਲੇ ਮੁਰਸ਼ਦ ਵਾਲੇ ਨਹੀਂ ਬਣੇ। ਉਹ ਬੋਲੀ ਕਾਹਦੀ ਸੀ, ਕੋਈ ਤੀਰ ਸੀ ਜਿਹੜਾ ਸੀਨੇ ਨੂੰ ਵਿੰਨ ਕੇ ਚਲਿਆ ਗਿਆ। ਮਨ ਨੇ ਨਿਸ਼ਚਾ ਕਰ ਲਿਆ ਕਿ ਅੱਜ ਤੋਂ ਬਾਅਦ ਸਮਰੱਥ ਗੁਰੂ ਪੂਰਨ ਮੁਰਸ਼ਦ ਦੇ ਚਰਨਾਂ ਵਿੱਚ ਪਹੁੰਚਣਾ ਹੈ ਤੇ ਕਿਤੇ ਦੂਰ ਹੀ ਨਹੀਂ। ਆਪਣੇ ਘਰ ਵਿੱਚੋਂ ਬਾਬੇ ਨਾਨਕ ਦਾ ਸ਼ਬਦ ਸੁਣਿਆ, ਬਸ ਉਸ ਸ਼ਬਦ ਨੇ ਆਵਾਜ਼ ਦੇ ਕੇ ਕਿਹਾ ਬਜ਼ੁਰਗ ਕਿ ਤੇਰਾ ਟਿਕਾਣਾ ਹੁਣ ਬਾਸਰ ਕੇ ਨਹੀਂ, ਤੇਰਾ ਟਿਕਾਣਾ ਤਾਂ ਹੁਣ ਗੁਰੂ ਨਾਨਕ ਸਾਹਿਬ ਦਾ ਘਰ ਹੈ। ਭਾਈ ਗੁਰਦਾਸ ਜੀ ਨੇ ਨਾ ਆਪਣੀ ਰਚਨਾ ਵਿੱਚ ਵਾਰਾਂ ਵਿੱਚ ਸਿੱਖ ਦੇ ਜੀਵਨ ਦੀ ਵਿਆਖਿਆ ਕਰਦਿਆਂ ਇਹ ਬਚਨ ਕਿਹਾ ਕਿ ਜਦੋਂ ਗੁਰੂ ਕਿਸੇ 'ਤੇ ਤਰੁੱਠਦੇ ਨੇ ਤੇ ਤਿੰਨ ਦਾਤਾਂ ਉਹਦੀ ਝੋਲੀ 'ਚ ਪਾਉਂਦੇ ਨੇ, ਉਹ ਤਿੰਨ ਦਾਤਾਂ ਵਿੱਚ ਸਭ ਤੋਂ ਪਹਿਲਾਂ ਉਹਨੂੰ ਗਿਆਨ ਦੀ ਦਾਤ, ਧਿਆਨ ਦੀ ਦਾਤ ਅਤੇ ਤੀਸਰੀ ਸਤਿਗੁਰੂ ਤਰੁੱਠਦੇ ਨੇ ਅਤੇ ਉਹਨੂੰ ਸਿਮਰਨ ਦੀ ਦਾਤ ਦਿੰਦੇ ਨੇ। ਸ਼ਬਦ ਅਸੀਂ ਤਿੰਨੇ ਬਾਣੀ ਵਿੱਚ ਪੜ੍ਹਦੇ ਵੀ ਹਾਂ, ਗਿਆਨ, ਧਿਆਨ ਔਰ ਸਿਮਰਨ। ਪਰ ਨਾਲ ਭਾਈ ਸਾਹਿਬ ਨੇ ਉਦਾਹਰਨਾਂ ਦਿੱਤੀਆਂ, ਕੇਵਲ ਸ਼ਬਦ ਹੀ ਨਹੀਂ ਰਹਿਣ ਦਿੱਤੇ ਵੀ ਗਿਆਨ ਜਾਂ ਧਿਆਨ ਜਾਂ ਸਿਮਰਨ। ਆਪਣੀ ਰਚਨਾ ਵਿੱਚ ਉਹਨਾਂ ਤਿੰਨਾਂ ਸ਼ਬਦਾਂ ਦੀ ਵਿਆਖਿਆ ਲਈ ਤਿੰਨ ਜੀਵਾਂ ਦੀਆਂ ਉਦਾਹਰਨਾਂ ਦਿੱਤੀਆਂ। ਉਹ ਮਨੁੱਖਾ ਜਨਮ ਤਨ ਵਾਲੇ ਨਹੀਂ। ਕਹਿੰਦੇ ਨੇ ਗੁਰੂ ਜਿਸ ਸਿੱਖ 'ਤੇ ਤਰੁੱਠ ਪਵੇ ਉਹਨੂੰ ਆਵਾਜ਼ ਦਿੰਦਾ ਕੋਇਲ ਦੀ ਤਰ੍ਹਾਂ, ਅਤੇ ਉਹ ਸੰਸਾਰ ਦੀ ਕਾਵਾਂ ਰੌਲੀ ਨੂੰ ਛੱਡ ਕੇ ਗੁਰੂ ਦੇ ਸ਼ਬਦ ਪਿੱਛੇ ਤੁਰ ਪੈਂਦਾ। ਸਿੱਖ ਕੋਲ ਗਿਆਨ ਕੋਇਲ ਵਰਗਾ ਚਾਹੀਦਾ ਹੈ ਅਤੇ ਗੁਰੂ ਕਿਰਪਾ ਕਰੇ ਉਹ ਗਿਆਨ ਮਿਲੇ। ਦੂਸਰੀ ਬੇਨਤੀ ਕਿ ਸਿੱਖ ਨੂੰ ਗੁਰੂ ਧਿਆਨ ਦਿੰਦੇ ਨੇ, ਬਿੱਲੇ ਵਰਗਾ ਨਹੀਂ, ਬਗਲੇ ਵਰਗਾ ਨਹੀਂ। ਕਿਉਂਕਿ ਬਿੱਲੇ ਅਤੇ ਬਗਲੇ ਦੇ ਧਿਆਨ ਦੇ ਵਿੱਚ ਕਿਸੇ ਦੀ ਮੌਤ ਹੈ, ਪਰ ਗੁਰੂ ਜਦੋਂ ਸਿੱਖ ਨੂੰ ਧਿਆਨ ਦਿੰਦੇ ਨੇ ਤੇ ਕੱਛੂ ਕੁੰਮੇ ਵਰਗਾ, ਕਿਉਂਕਿ ਕੱਛੂ ਕੁੰਮੀ ਦੀ ਧਿਆਨ ਵਿੱਚ ਕਿਸੇ ਦੀ ਜ਼ਿੰਦਗੀ ਹੈ। ਹਾਲਾਂਕਿ ਧਿਆਨ ਬਗਲਾ ਵੀ ਲਾਉਂਦਾ, ਬਿੱਲਾ ਵੀ ਧਿਆਨ ਲਾਉਂਦਾ, ਅੱਖਾਂ ਝਮਕਦਾ ਨਹੀਂ, ਪਰ ਦੋਨਾਂ ਦੇ ਧਿਆਨ ਵਿੱਚ ਕਿਸੇ ਦੀ ਮੌਤ ਦੁਖਾਂਤ ਹੈ। ਕੱਛੂ ਕੁੰਮੀ ਵਰਗਾ ਧਿਆਨ ਗੁਰੂ ਨੇ ਦਿੱਤਾ, ਗਿਆਨ ਕੋਇਲ ਵਰਗਾ ਦਿੱਤਾ, ਅਤੇ ਪਿਆਰਿਓ ਸਿਮਰਨ ਗੁਰੂ ਨੇ ਆਪਣੇ ਸਿੱਖ ਨੂੰ ਕੂੰਜ ਵਰਗਾ ਦਿੱਤਾ। ਤਿੰਨਾਂ ਦੀ ਥੋੜ੍ਹੀ ਜੀ ਮੈਂ ਸੰਖੇਪ ਜੀ ਵਿਆਖਿਆ ਅਰਜ਼ ਕਰ ਦੇਣਾ ਕਿ ਪਹਿਲੀ ਬਾਤ ਕਿ ਗਿਆਨ ਗੁਰੂ ਜੀ ਨੇ ਬਖਸ਼ਿਸ਼ ਕੀਤੀ ਕੋਇਲ ਵਰਗਾ। ਕੋਇਲ ਆਪਣੇ ਆਲਣੇ ਵਿੱਚ ਆਪਣੇ ਟਿਕਾਣੇ 'ਤੇ ਆਂਡੇ ਨਹੀਂ ਦਿੰਦੀ। ਕੋਇਲ ਜਦੋਂ ਵੀ ਆਂਡੇ ਦੇਗੀ ਕਾਮਣੀ ਦੇ ਆਲਣੇ ਵਿੱਚ ਦੇਗੀ, ਅਤੇ ਇਹੋ ਜਿਹਾ ਕਰਦੀ ਹੈ ਉਹ ਕਰਮ ਕਿ ਜਿਤਨੇ ਆਂਡੇ ਆਪਣੇ ਉਸ ਆਲਣੇ ਵਿੱਚ ਰੱਖਣੇ ਨੇ ਉਹਨੇ ਕਾਮਣੀ ਦੇ ਆਲਣੇ ਉਹ ਆਂਡੇ ਬਾਹਰ ਕੱਢ ਦਿੰਦੀ ਹੈ। ਗਿਣਤੀ ਨਹੀਂ ਕੱਟਦੇ, ਕਿਉਂਕਿ ਜਿਹੜੀਆਂ ਸਤਿਗੁਰੂ ਨੇ ਬਾਣੀ ਵਿੱਚ ਉਦਾਹਰਨਾਂ ਲਈਆਂ ਨੇ ਉਹਨਾਂ ਦਾ ਕੋਈ ਅੰਤਰੀ ਭਾਵ ਹੈ। ਹੁਣ ਮਿਰਗ ਦੀ ਉਦਾਹਰਨ ਅਸੀਂ ਲੈਂਦੇ ਹਾਂ, ਕਸਤੂਰਿਆ ਮਿਰਗ। ਕਿਵੇਂ ਪਤਾ ਲੱਗੇ ਮਿਰਗਾਂ ਦੀਆਂ ਅਤੇ ਡਾਰਾਂ ਨੇ, ਹਰ ਮਿਰਗ ਕਸਤੂਰਿਆ ਮਿਰਗ ਨਹੀਂ। ਕਸਤੂਰੇ ਮਿਰਗ ਦੇ ਕੁਝ ਲੱਛਣ ਨੇ, ਜਿਸ ਮਿਰਗ ਦੀ ਨਾਭੀ ਵਿੱਚ ਕਸਤੂਰੀ ਦਾ ਨਾਪਾ ਖੁੱਲਦਾ, ਪਹਿਲਾ ਲੱਛਣ ਉਹਦਾ ਇਹ ਵੇ ਕਿ ਉਹ ਆਪਣੀ ਗਰਦਨ ਨੂੰ ਜ਼ਮੀਨ ਵਾਲੇ ਪਾਸੇ ਝੁਕਾ ਦਿੰਦਾ ਹੈ, ਆਪਣੀ ਨਾਸਕਾ ਨਾਲ ਜ਼ਮੀਨ ਤੋਂ ਕੁਝ ਸੁੰਘਦਾ। ਦੂਸਰਾ ਕਸਤੂਰੇ ਮਿਰਗ ਦਾ ਲੱਛਣ ਹੈ ਕਿ ਉਹ ਕਦੀ ਵੀ ਡਾਰ ਵਿੱਚ ਚੁੰਗੀਆਂ ਮਾਰ ਕੇ ਚੰਚਲਤਾਈ ਨਾਲ ਦੌੜਦਾ ਨਹੀਂ। ਤੀਸਰਾ ਉਸ ਕਸਤੂਰੇ ਮਿਰਗ ਦਾ ਲੱਛਣ ਹੈ ਕਿ ਉਹ ਹਮੇਸ਼ਾ ਅੱਡ ਅੱਡ ਇਕੱਲਾ ਇਕਾਂਤ ਵਿੱਚ ਹੀ ਵਿਚਰਦਾ ਹੈ। ਸਹੀ ਅਰਥਾਂ ਵਿੱਚ ਜਿਸ ਗੁਰਮੁਖ ਦੇ ਅੰਦਰ ਵੀ ਨਾਮ ਦਾ ਨਾਪਾ ਖੁੱਲਦਾ, ਉਹਦਾ ਪਹਿਲਾ ਲੱਛਣ ਹੀ ਇਹ ਪਿਆਰਿਓ, ਸੰਸਾਰ ਦੀ ਚਾਲ ਛੱਡ ਕੇ ਉਹ ਆਪਣੀ ਭਗਤਾਂ ਦੀ ਚਾਲ ਚੱਲਦਾ। ਮਿਰਗ ਡਾਰ ਨੂੰ ਛੱਡ ਦਿੰਦਾ ਜਦੋਂ ਨਾਪਾ ਖੁੱਲਿਆ। ਦੂਸਰੀ ਗੱਲ ਕਿ ਮਿਰਗ ਜਿਹੜਾ ਕਸਤੂਰਿਆ ਉਹ ਬਾਹਰ ਉੱਪਰ ਸਿਰ ਨਹੀਂ ਚੁੱਕਦਾ, ਉਹ ਹਮੇਸ਼ਾ ਨੀਵੀਂ ਪਾ ਕੇ ਰੱਖਦਾ। ਅਤੇ ਤੀਸਰਾ ਪਿਆਰਿਓ, ਜਿਸ ਅੰਦਰ ਨਾਮ ਦਾ ਨਾਪਾ ਖੁੱਲ ਗਿਆ ਉਹ ਚੰਚਲਤਾ ਹੀ ਨਹੀਂ, ਉਹ ਤਾਂ ਪਿਆਰਿਓ ਗੈਰ ਗੰਭੀਰ ਹੋ ਜਾਂਦਾ, ਉਹ ਸੰਜੀਦਾ ਅੰਦਰੋਂ ਟਿਕ ਜਾਂਦਾ ਹੈ। ਹੁਣ ਕੋਇਲ ਨੂੰ ਇੱਕ ਪਰਮਾਤਮਾ ਨੇ ਗਿਆਨ ਦੀ ਇਹ ਦਾਤ ਦਿੱਤੀ ਹੈ ਕਿ ਉਹਨੇ ਆਂਡੇ ਗਣ ਕੇ ਕਾਮਣੀ ਦੇ ਬਾਹਰ ਕੱਢ ਦਿੱਤੇ, ਆਪਣੇ ਆਂਡੇ ਉਸ ਆਲਣੇ ਵਿੱਚ ਰੱਖ ਦਿੱਤੇ। ਕਾਮਣੀ ਨੇ ਕੋਇਲ ਦੇ ਬੱਚਿਆਂ ਨੂੰ ਉਹਦੇ ਆਂਡਿਆਂ ਨੂੰ ਪਾਲਿਆ, ਉਸ ਵਿੱਚੋਂ ਬੱਚੇ ਨਿਕਲੇ, ਤੇ ਜਦੋਂ ਕਾਮਣੀ ਦੇ ਬੱਚਿਆਂ ਨਾਲ ਕੋਇਲ ਦੇ ਬੱਚੇ ਉੱਡਣ ਲੱਗੇ ਦੌੜਨ ਲੱਗੇ, ਕਾਮਣੀ ਦੇ ਬੱਚੇ ਬੋਲਦੇ ਸਨ ਪਰ ਕੋਇਲ ਦੇ ਬੱਚਿਆਂ ਦੀ ਜ਼ਬਾਨ ਬੰਦ ਹੈ, ਉਹ ਨਹੀਂ ਬੋਲਦੇ। ਕਾਮਣੀ ਦੇ ਪਿੱਛੇ ਪਿੱਛੇ ਦੌੜਨਗੇ। ਇੱਕ ਦਿਨ ਉਹ ਆਇਆ ਕਿ ਜਿਸ ਦਿਨ ਅੰਬ ਤੇ ਬੈਠੀ ਕੋਈ ਕੋਇਲ ਨੇ ਮਿੱਠਾ ਗੀਤ ਗਾਇਆ, ਉਸੇ ਵਕਤ ਕੋਇਲ ਦੇ ਬੱਚੇ ਦੇ ਗਲੇ ਵਿੱਚੋਂ ਆਵਾਜ਼ ਦਾ ਜਨਮ ਹੋਇਆ, ਕਾਮਣੀ ਨੂੰ ਛੱਡ ਕੇ ਆਪਣੀ ਮਾਂ ਕੋਇਲ ਪਿੱਛੇ ਚਲਾ ਗਿਆ। ਗਿਆਨ ਗੁਰੂ ਕਿਰਪਾ ਕਰਕੇ ਸਿੱਖ ਨੂੰ ਕੋਇਲ ਵਰਗਾ ਦਿੰਦੇ ਨੇ। ਕਾਵਾਂ ਰੌਲੀ ਸੰਸਾਰ ਵਿੱਚ ਬੜੀ ਪਈ ਏ, ਪਰ ਪਿਆਰਿਓ ਜਦੋਂ ਸ਼ਬਦ ਦਾ ਰਸੀਆ ਕਿਤੇ ਗੁਰੂ ਦੀ ਆਵਾਜ਼ ਸੁਣਦਾ ਹੈ ਤੇ ਸ਼ਬਦ ਦਾ ਰਸੀਆ ਕਾਇਆ ਰੌਲੀ ਨੂੰ ਛੱਡ ਕੇ ਆਪਣੇ ਗੁਰੂ ਦੇ ਪਿੱਛੇ ਚਲਾ ਜਾਂਦਾ, ਗਿਆਨ ਕੋਇਲ ਵਰਗਾ। ਦੂਸਰੀ ਕਿਰਪਾ ਕੀਤੀ, ਧਿਆਨ ਸਤਿਗੁਰੂ ਨੇ ਕੱਛੂ ਕੁੰਮੀ ਵਰਗਾ ਦਿੱਤਾ, ਕਿਉਂਕਿ ਕੱਛੂ ਕੁੰਮੀ ਆਪਣੇ ਆਂਡੇ ਬਰੇਤੇ ਵਿੱਚ ਦਿੰਦੀ ਹੈ, ਆਪ ਪਾਣੀ ਵਿੱਚ ਚਲੀ ਗਈ, ਪਰਤ ਕੇ ਉਹ ਆਂਡਿਆਂ ਕੋਲ ਪਹੁੰਚੀ ਨਹੀਂ। ਸਿਰਫ ਇੱਕ ਕਿਰਿਆ ਕਰਦੀ ਏ, ਧਿਆਨ ਲਾਉਂਦੀ ਏ ਆਂਡੇ ਦਾ। ਦਿਨ ਵਿੱਚ ਕਦੀ ਕਦੀ ਉਹ ਕੱਛੂ ਕੁੰਮੀ ਆਪਣੇ ਮੂੰਹ 'ਚ ਪਾਣੀ ਦੀਆਂ ਦੋ ਕੁ ਬੂੰਦਾਂ ਲਏ, ਜਿਸ ਪਾਸੇ ਆਂਡਾ ਪਿਆ ਉੱਧਰ ਪਾਣੀ ਸੜ ਦਿੰਦੀ, ਪਹੁੰਚਦੀ ਨਹੀਂ ਆਂਡੇ ਤੱਕ। ਸਿਰਫ ਧਿਆਨ ਤੇ ਪਾਣੀ ਦੇ ਦੋ ਚਾਰ ਛੱਟੇ, ਪਰ ਅਚਨਚੇਤ ਉਸ ਧਿਆਨ ਦੀ ਪਰਪੱਕਤਾ ਵਿੱਚੋਂ ਕੋਈ ਉੱਥੇ ਵਿੱਚ ਕੋਈ ਚੀਜ਼ ਨਹੀਂ ਜਿਹੜੀ ਕੱਛੂ ਕੁੰਮੀ ਨੂੰ ਤੇ ਆਂਡੇ ਨੂੰ ਜੋੜੇ। ਪਿਆਰਿਓ, ਗੁਰੂ ਤੇ ਸਿੱਖ ਦਾ ਨਾਤਾ ਹੀ ਐਸਾ ਹੈ, ਕਿਤੇ ਵੀ ਬੈਠਾ ਹੋਵੇ ਉਹ ਬਾਹਰ ਦੀਆਂ ਤਾਰਾਂ ਨਹੀਂ ਦਿਸਦੀਆਂ, ਬਸ ਅੰਦਰ ਦਾ ਖੇੜੇ ਹੀ ਦਿਸਦਾ ਪਿਆ, ਕਿਤੇ ਗੁਰੂ ਦੇ ਚਰਨ ਘੁੱਟ ਕੇ ਪਕੜ ਕੇ ਬੈਠਾ ਹੈ। ਕਰੋੜਾਂ ਕੋ ਦੂਰ ਸੂਰਜ ਤੇ ਚਿੱਕੜ ਵਿੱਚ ਉੱਗਿਆ ਹੋਇਆ ਕਮਲ ਦਾ ਫੁੱਲ, ਅੱਜ ਤੀਕਰਾ ਕਿਸੇ ਨੇ ਕਮਲ ਤੇ ਫੁੱਲ ਦਾ ਸੰਬੰਧ ਤੂੰ ਸੂਰਜ ਨਾਲ ਆ ਬਾਹਰ ਦੇ ਵਿਗਿਆਨਿਕ ਢੰਗ ਨਾਲ ਕੋਈ ਤਾਰਾਂ ਜੋੜ ਕੇ ਕੋਈ ਇੰਸਟਰੂਮੈਂਟ ਫਿੱਟ ਕਰਕੇ ਨਹੀਂ, ਕਮਲ ਦਾ ਫੁੱਲ ਅਜੇ ਤੀਕਰਾ ਸੂਰਜ ਤੱਕ ਨਹੀਂ ਪਹੁੰਚਿਆ, ਸਿਰਫ ਉਹਦੀਆਂ ਕਿਰਨਾਂ ਨੂੰ ਦੇਖ ਕੇ ਉਹ ਖਿੜੀ ਜਾਂਦਾ। ਸਤਿਗੁਰੂ ਨੇ ਬਾਣੀ ਵਿੱਚ ਇੱਕ ਬਚਨ ਕੀਤਾ, ਕਹਿਣ ਲੱਗੇ ਸਰਵਰ ਕਮਲ ਕਿਰਨ ਆਗਾਸ਼ੀ। ਕਮਲ ਸਰੋਵਰ ਵਿੱਚ ਤੇ ਜਿਹਨੂੰ ਪਿਆਰ ਕਰਦਾ ਉਹ ਕਿੰਨੇ ਕੋ ਦੂਰ। ਸਰਵਰ ਕਮਲ ਕਿਰਨ ਆਗਾਸ਼ੀ ਬਿਗਸੈ ਸਹਿ ਸੁਭਾਈ ਸੁਤੇ ਸਿੱਧ ਕੀ। ਪਿਆਰਿਓ, ਜਿਹਦੇ ਅੰਦਰ ਖੇੜਾ ਕੀ ਜੁਗਤ, ਸੂਰਜ ਚੜ੍ਹਨ ਦੀ ਦੇਰ ਏ, ਕਹਿਣਾ ਪੈਂਦਾ ਉਹ ਫੁੱਲਾ ਉੱਠ ਸੂਰਜ ਚੜ੍ਹ ਆਇਆ, ਬਸ ਕਿਰਨਾਂ ਆ ਜਾਣ ਤੇ ਖੇੜਾ ਆਪਣੇ ਆਪ ਹੀ ਆ ਜਾਂਦਾ। ਉੱਥੇ ਹਜ਼ੂਰ ਦੇ ਪਿਆਰੇ ਸਿੱਖ ਭਾਈ ਸਾਹਿਬ ਨੇ ਕਿਹਾ, ਕੱਛੂ ਕੁੰਮੀ ਪਾਣੀ ਮੂੰਹ 'ਚ ਭਰ ਕੇ ਸਿਰਫ ਆਂਡੇ ਦਾ ਧਿਆਨ ਟਿਕਾਉਂਦੀ ਏ ਤੇ ਅਚਨਚੇਤ ਉਸ ਆਂਡੇ ਵਿੱਚ ਬੱਚਾ ਪਲਦਾ, ਧਿਆਨ ਨਾਲ ਆਂਡਾ ਟੁੱਟਦਾ ਤੇ ਧਿਆਨ ਨਾਲ ਹੀ ਕੱਛੂ ਕੁੰਮੀ ਆਂਡੇ ਨੂੰ ਬੱਚੇ ਨੂੰ ਆਪਣੇ ਵੱਲ ਆਕਰਸ਼ਿਤ ਪਾਣੀ ਵਿੱਚ ਕਰ ਲੈਂਦੀ ਹੈ। ਕ੍ਰਿਸ਼ਨ ਜੀ ਨੇ, ਮੈਂ ਪਿਛਲੇ ਦਿਨ ਅਰਜ਼ ਕੀਤੀ, ਅਰਜੁਨ ਨੂੰ ਗੀਤਾ ਵਿੱਚ ਇਹ ਗੱਲ ਕਹੀ। ਅਰਜੁਨ ਪੁੱਛਦੇ ਨੇ ਕਿ ਭਗਵਾਨ, ਇੱਕ ਸੰਸਾਰੀ ਬੰਦਾ ਬ੍ਰਹਮ ਗਿਆਨੀ ਹੋ ਸਕਦਾ? ਕਰਮ ਕਰਦਾ ਹੋਇਆ ਬੰਦਾ, ਸੰਸਾਰ ਵਿੱਚ ਵਿਚਰਦਾ ਬੰਦਾ ਇੰਦਰੀਆਂ ਦੇ ਰਸ ਤੋਂ ਕਿਵੇਂ ਉੱਪਰ ਉੱਠ ਸਕਦਾ? ਉਹਨਾਂ ਨੇ ਵੀ ਉਦਾਹਰਨ ਇਹ ਦਿੱਤੀ, ਕਹਿਣ ਲੱਗੇ ਕੱਛੂ ਕੁੰਮੀ ਦੀ ਤਰ੍ਹਾਂ ਲੋੜ ਪਏ ਤੇ ਆਪਣੇ ਸਾਰੇ ਤਨ ਨੂੰ ਸੰਕੋਚ ਕੇ ਸਿਰਫ ਪੋਟਲੀ ਬਣਾ ਲੈਂਦਾ, ਲੋੜ ਪਏ ਤਾਂ ਆਪਣੇ ਤਨ ਦੇ ਅੰਗ ਉਹ ਬਾਹਰ ਕੱਢ ਲੈਂਦਾ। ਗਿਆਨੀ ਪੁਰਸ਼ ਸਮੇਂ ਅਨੁਸਾਰ ਆਪਣੇ ਆਪ ਨੂੰ ਸੰਕੋਚਦਾ, ਜਿੱਥੇ ਲੋੜ ਪਏ ਉੱਥੇ ਪਿਆਰੇ ਦੇ ਦੀਦਾਰ ਪਾਉਂਦਾ, ਇੰਦਰੀਆਂ ਨਾਲ ਹੀ ਪਿਆਰੇ ਦਾ ਰਸ ਮਾਣਿਆ ਜਾਂਦਾ ਤੇ ਪਿਆਰਿਓ, ਜਿੱਥੇ ਵਾਸ਼ਨਾ ਦਿਸਦੀ ਹੋਵੇ ਉੱਥੇ ਕੱਛੂ ਕੁੰਮੀ ਦੀ ਤਰ੍ਹਾਂ ਆਪਣੇ ਆਪ ਨੂੰ ਸੰਕੋਚ ਲੈਂਦਾ। ਧਿਆਨ ਨਾਲ ਕੱਛੂ ਕੁੰਮੀ ਬੱਚੇ ਨੂੰ ਪਾਲ ਗਈ। ਕਹਿੰਦੇ ਨੇ ਸਿੱਖਾ, ਗੁਰੂ ਤਰੁੱਟ ਪਵੇ ਤੇ ਧਿਆਨ ਕੱਛੂ ਕੁੰਮੀ ਵਰਗਾ ਦਿੰਦੇ ਨੇ, ਦੂਰੀ ਤੇ ਬੈਠੇ ਹੋਏ ਵੀ ਅੰਦਰ ਦੀ ਹਾਜ਼ਰੀ ਭਰੀ ਜਾਂਦੇ। ਤੀਸਰਾ ਬਚਨ ਕੀਤਾ ਕਿ ਸਿਮਰਨ ਕੂੰਜ ਵਰਗਾ ਦਿੱਤਾ, ਕੂੰਜ ਸੈਂਕੜੇ ਕੋ ਬੱਚੇ ਪਿੱਛੇ ਛੱਡ ਕੇ ਆਈ, ਪਰ ਜਦੋਂ ਉਹ ਆਪਣੇ ਬੱਚੇ ਨੂੰ ਯਾਦ ਕਰੇ, ਦਾਣਾ ਆਪਣੇ ਮੂੰਹ 'ਚ ਪਾਏ ਤੇ ਖੁਰਾਕ ਦਾ ਅਸਰ ਬੱਚੇ 'ਤੇ ਹੋਈ ਜਾਏ। ਹਾਂ, ਜਿਹੜੀ ਕੂੰਜ ਦੀ ਯਾਦ ਵਿੱਚੋਂ ਬੱਚਾ ਵਿਸਰ ਜਾਏ, ਬੱਚੇ ਦੀ ਯਾਦ ਵਿੱਚੋਂ ਮਾਂ ਵਿਸਰ ਜਾਏ, ਉਸ ਬੱਚੇ ਦੀ ਮੌਤ ਹੋ ਜਾਂਦੀ ਹੈ। ਸਾਹਿਬ ਨੇ ਬਚਨ ਕੀਤਾ, ਚੁਗੈ ਚਿਤਾਰੇ ਪੀ ਚੁਗੈ ਚੁਗ ਚੁਗ ਚਿਤਾਰੇ, ਨਾਲ ਚੁਗਦੀਏ ਨਾਲ ਚੇਤੇ ਕਰਦੀਏ, ਜੇ ਚੁਗਣ ਤੋਂ ਬਾਅਦ ਚੇਤਾ ਕਰਕੇ ਬੱਚੇ ਦਾ ਅੰਦਰ ਭੜਿਆ ਜਾਂਦਾ, ਉਹ ਮਨਾ ਤੂੰ ਗੁਰੂ ਨੂੰ ਚੇਤੇ ਤਾਂ ਕਰ, ਤੇਰੇ ਕਰੋੜਾਂ ਜਨਮਾਂ ਦੇ ਅੰਦਰ ਭਰੇ ਜਾਣ, ਅੰਦਰ ਭਰਦਾ ਹੈ ਚੇਤਾ। ਭਾਈ ਸਾਹਿਬ ਨੇ ਬਚਨ ਕੀਤਾ, ਕਹਿਣ ਲੱਗੇ ਕੱਛੂ ਆਂਡਾ ਧਿਆਨ ਧਰ, ਕਰ ਪਰਪੱਕ ਨਦੀ ਵਿੱਚ ਆਣੈ, ਕੂੰਜ ਹਿਰਦੈ ਸਿਮਰਨ ਕਰੈ, ਲੈ ਬੱਚਾ ਉੜਦੀ ਅਸਮਾਣੈ, ਕੋਇਲ ਪਾਲੈ ਕਾਮਣੀ, ਮਿਲਦਾ ਜਾਏ ਕੁਟੰਬ ਸਿਆਣੈ, ਗਿਆਨ ਧਿਆਨ ਸਿਮਰਨ ਸਦਾ ਸਤਿਗੁਰ ਸਿੱਖ ਰੱਖੈ ਨਿਰਬਾਣ। ਉਸ ਬਜ਼ੁਰਗ ਨੇ ਸਿਰਫ ਇੱਕ ਸ਼ਬਦ ਸੁਣਿਆ, ਤੇ ਮੈਂ ਬੇਨਤੀ ਕਰਨਾ ਉਹਨਾਂ, ਮਾਨੋ ਉਹ ਕੋਇਲ ਦੀ ਆਵਾਜ਼ ਸੀ, ਇੱਕ ਸ਼ਬਦ ਬਾਪੂ ਅਮਰਦਾਸ ਜੀ ਨੇ ਸੁਣਿਆ। ਸੱਠੀ ਕੇ ਬੁਢੇਪਾ ਜ਼ਰੂਰ ਏ, ਪਰ ਅੰਦਰ ਦੀ ਸੁਰਤ ਜਾਗੀ। ਤੇ ਉਸ ਮਹਾਂਪੁਰਸ਼ ਨੇ ਫਿਰ ਆ ਕੇ ਇਹ ਨਹੀਂ ਕਿਹਾ ਕਿ ਮੈਂ ਲੰਗਰ ਤੋਂ ਬਾਹਰ ਬੈਠ ਜਾਵਾਂਗਾ, ਸੰਗਤ ਨੂੰ ਆਉਣ ਜਾਣ ਲਈ ਦਰਵਾਜ਼ਾ ਖੋਲ੍ਹਾਂਗਾ। ਉਸ ਮਹਾਂਪੁਰਸ਼ ਨੇ ਇਹ ਨਹੀਂ ਕਿਹਾ ਕਿ ਮੈਨੂੰ ਸੌਖੀ ਜੀ ਕਿਸੇ ਟੋਕਰੀ ਤੇ ਬੈਠਣ ਦੀ ਸੇਵਾ ਦਿਓ। ਲੰਗਰ ਵੀ ਜਾ ਕੇ ਕਹਿਣ ਲੱਗੇ, ਮਾਂ ਆ ਗਾਗਰ ਮੈਨੂੰ ਦੇ ਦੇ, ਮੈਂ ਮੋਢੇ ਤੇ ਗਾਗਰ ਢੋ ਕੇ ਆਪਣੇ ਮੁਰਸ਼ਦ ਦੀ ਸੇਵਾ ਕਰਨੀ। ਕਿਤਨੀ ਕਰੜੀ ਬਿਖਮ ਸੇਵਾ ਹੈ, ਮੋਢੇ ਤੇ ਗਾਗਰ ਚੁੱਕੀ। ਇੱਕ ਦਿਨ ਦਾ ਕੰਮ ਹੋਵੇ, ਬੰਦਾ ਕਹਿੰਦਾ ਚਲੋ ਕੰਮ ਨਿਬੜ ਗਿਆ, ਤੇ ਵੈਸੇ ਸੇਵਾ ਮਜਬੂਰੀ ਨਹੀਂ, ਸੇਵਾ ਚਾਹ ਹੈ। ਪ੍ਰੇਮ ਕਦੀ ਵੀ ਮਜਬੂਰੀ ਨਹੀਂ, ਪ੍ਰੇਮ ਚਾਹ ਹੈ। ਜਿਸ ਬੰਦੇ ਦੇ ਅੰਦਰ ਚਾਹ ਨਹੀਂ ਪਿਆਰਿਓ, ਉਹਦਾ ਧਰਮ ਕਰਮ ਸਾਰਾ ਬੱਧਾ ਚੱਟੀ ਬਣ ਜਾਂਦਾ। ਗੁਰੂ ਸਾਹਿਬ ਨੇ ਤਾਂ ਇੱਥੋਂ ਤੱਕ ਕਿਹਾ, ਨਿਆਣੇ ਖੇਡਦੇ ਹੋਣ ਤੇ ਬੱਚਾ ਉਦਾਸ ਹੋਵੇ ਤੇ ਉਹ ਖੇਡਣਾ ਛੱਡ ਦਿੰਦਾ। ਮਾਂ ਫਿਕਰ ਕਰਦੀ ਕਿਉਂ ਨਹੀਂ ਖੇਡਦਾ, ਕਿਉਂਕਿ ਉਹਦੀ ਉਦਾਸੀ ਉਹਨੂੰ ਖੇਡਣ ਦੀ ਇਜਾਜ਼ਤ ਨਹੀਂ ਦਿੰਦੀ। ਬਾਬਾ ਜੀ ਨੇ ਕਿਹਾ, ਜੋ ਤੋ ਪ੍ਰੇਮ ਖੇਲਣ ਕਾ ਚਾਹੋ, ਚਾਹੋ ਵਾਲਾ ਹੀ ਖੇਡਦਾ। ਪ੍ਰੇਮ ਦੀ ਖੇਡ ਚਾਹੋ ਤੋਂ ਬਿਨਾਂ ਕੋਈ ਨਹੀਂ ਖੇਡ ਸਕਦਾ। ਚਾਹ ਹੈ ਤੇ ਖੇਡੇਗਾ। ਚਾਹ ਸੀ ਮੋਢੇ ਤੇ ਗਾਗਰ ਮਹਾਂਪੁਰਸ਼ ਨੇ ਚੁੱਕ ਲਈ, ਤੇ ਪਿਆਰਿਓ ਅਰਜ਼ ਮੈਂ ਕੀਤੀ, ਸੇਵਾ ਮਜਬੂਰੀ ਨਹੀਂ, ਹੁਕਮ ਬੱਧਾ ਚੱਟੀ ਮਜਬੂਰੀ ਨਹੀਂ, ਜੈਸੀ ਆਗਿਆ ਕੀਨੀ ਠਾਕੁਰ ਤਿਸ ਤੇ ਮੁੱਖ ਨਹੀਂ ਮੋਰਿਓ। ਹੁਣ ਅਰਥਾਂ ਇਹਦੇ ਇਹੀ ਸਪਸ਼ਟ ਨੇ ਨਾ ਕਿ ਠਾਕੁਰ ਨੇ ਜੋ ਆਗਿਆ ਕੀਤੀ ਮੂੰਹ ਨਹੀਂ ਮੋੜਿਆ, ਮੈਂ ਕੈਸਾ ਮੁੱਖ ਨਹੀਂ ਮੋੜਿਆ, ਕੇਵਲ ਬਾਹਰੋਂ ਮੂੰਹ ਨਹੀਂ ਮੋੜਿਆ, ਨਹੀਂ ਸਹਿਜ ਆਨੰਦ ਰੱਖਿਓ ਗ੍ਰਹਿ ਭੀਤਰ, ਉੱਠ ਉਆਹੂ ਕੋ ਦੌਰਿਓ। ਅਸਲ ਵਿੱਚ ਮੁੱਖ ਨਾ ਮੋਰਿਓ ਦੇ ਅਰਥ ਨੇ ਕਿ ਅੰਦਰ ਦਾ ਸਹਿਜ, ਅੰਦਰ ਦਾ ਟਿਕਾ, ਅੰਦਰ ਦੀ ਪੂਰਨ ਦੀ ਇਕਾਗਰਤਾ ਨੂੰ ਟੁੱਟਣ ਨਹੀਂ ਦਿੱਤਾ। ਮੁੱਖ ਨਾ ਮੋੜਨ ਦਾ ਅਰਥ ਹੈ ਕਿ ਅੰਦਰ ਦੀ ਅਵਸਥਾ ਨੂੰ ਰੰਚਕ ਮਾਤਰ ਵੀ ਸ਼ੰਕਮਈ ਨਾ ਹੋਣ ਦੇਣਾ। ਬਾਬੇ ਅਮਰਦਾਸ ਗੁਰੂ ਜੀ ਨੇ ਆਪਣੇ ਮੋਢੇ ਤੇ ਗਾਗਰ ਚੁੱਕੀ, ਇੱਕ ਨਹੀਂ ਦੋ ਨਹੀਂ 12 ਸਾਲ ਦੇ ਕਰੀਬ ਉਸ ਮਹਾਂਪੁਰਸ਼ ਨੇ ਆਪਣੇ ਮੋਢੇ ਤੇ ਗਾਗਰ ਢੋਹੀ। ਪਿਆਰਿਓ ਅੱਜ ਤੀਕਰਾਂ ਅਸੀਂ ਦਰਸ਼ਨ ਕਰਨੇ ਹਾਂ। ਹਾਂ ਸਾਡੇ ਵਰਗਾ ਜਿਹਨੇ ਇੱਕ ਦਿਨ ਭਾਂਡਾ ਬਾਟੀ ਨਹੀਂ ਨਾ ਮਾਂਜੀ, ਉਹ ਤਾਂ ਕਹਿ ਸਕਦਾ 8 ਘੰਟੇ ਕਿਵੇਂ ਖਲੋਤਾ ਜਾ ਸਕਦਾ। ਜਿਹਨੇ ਇੱਕ ਦਿਨ ਕਦੀ ਪਾਣੀ ਨਹੀਂ ਲੰਗਰ 'ਚ ਪਾਇਆ, ਉਹ ਕਹਿ ਸਕਦਾ 12 ਸਾਲ ਗਾਗਰ। ਪਰ ਜਿਹਨੇ ਭਾਵਨਾ ਨਾਲ ਗੁਰੂ ਦੀ ਸੇਵਾ ਕੀਤੀ ਉਹ ਕਦਾਚਿਤ ਨਹੀਂ ਕਹੇਗਾ। 12 ਸਾਲ ਉਸ ਮਹਾਂਪੁਰਸ਼ ਨੇ ਗਾਗਰ ਢੋਈ, ਤੇ ਇਕੱਲੀ ਗਾਗਰ ਹੀ ਨਹੀਂ ਢੋਈ, ਉਸ ਮਹਾਂਪੁਰਸ਼ ਦੇ ਅੰਦਰ ਦੇ ਨਾਮ ਦੀ ਕਮਾਈ, ਅੰਦਰ ਦਾ ਰਸ ਕਿਤਨਾ। ਮੇਰੇ ਸੱਚੇ ਪਾਤਸ਼ਾਹ ਨੇ ਬਾਣੀ ਵਿੱਚ ਗੁਰੂ ਬਣਨ ਤੋਂ ਬਾਅਦ ਭੱਟਾਂ ਨੇ ਸਿਫਤ ਵਿੱਚ ਬਚਨ ਕਰਕੇ ਕਹਿਣ ਲੱਗੇ, ਤੈਂ ਪੜਿਓ ਇੱਕ ਮਨ ਧਰਿਓ ਇੱਕ ਕਰ ਇੱਕ ਪਛਾਣਿਓ, ਨੈਣ ਬੈਣ ਮੋਏ ਇੱਕ ਇੱਕ ਦੋਏ ਠਾਏ ਨਾ ਜਾਣਿਓ, ਸੁਪਨ ਇੱਕ ਪ੍ਰਤੱਖ ਇੱਕ ਇੱਕ ਸਮੈ ਲੀਣੋ, ਤੀਸ ਇੱਕ ਅਰ ਪੰਚ ਸਿੱਧ ਪੈਂ ਤੀਸ ਨਾ ਖੀਣੋ, ਇੱਕੋ ਜੇ ਲੱਖ ਲੱਖੋਂ ਅਲੱਖ ਹੈ ਇੱਕ ਇੱਕ ਕਰ ਵਰਣਿਓ। ਗੁਰੂ ਅਮਰਦਾਸ ਜਾਲਪ ਭਣੈ ਤੂੰ ਇੱਕ ਲੋੜੈ ਇੱਕ ਮਨ, ਹੱਥੀ ਸੇਵਾ ਤੇ ਅੰਦਰ ਜਿਹੜੀ ਉਹ ਇੱਕ ਸਾਈਂ ਦੇ ਨਾਲ ਇੱਕ ਪਰਮਾਤਮਾ ਨਾਲ ਆਪਣੇ ਆਪ ਨੂੰ ਜੋੜੀ ਰੱਖਿਆ। ਬੇਨਤੀ ਥੋੜ੍ਹੀ ਜੀ ਆਪ ਇਕਾਗਰਤਾ ਨਾਲ ਸਰਵਣ ਕਰਿਓ। ਮੈਂ ਤਾਂ ਇਹ ਥੋੜ੍ਹਾ ਜਿਹਾ ਵਿਸ਼ਾ ਲਿਆ ਕਿ ਕਈ ਵਾਰੀ ਅਸੀਂ ਕਹਾਂਗੇ ਅੱਜ ਤਾਂ ਬਾਬੇ ਨੇ ਕਥਾ ਕੀਤੀ, ਬਜ਼ੁਰਗਾਂ ਦੀ ਗੱਲ ਹੀ ਕਰੀ ਗਏ, ਪਰ ਨਹੀਂ, ਮੈਂ ਕਹਿੰਦਾ ਇੱਥੇ ਆਸ ਦੀ ਕਿਰਨ ਹੈ, ਮੌਜੂਦ ਹੈ, ਜੇ ਭਾਵਨਾ ਬਣ ਜਾਏ ਤੇ। ਬਾਬੇ ਅਮਰਦਾਸ ਜੀ ਨੇ ਬੁਢੇਪੇ ਵਿੱਚ ਸੇਵਾ ਕੀਤੀ, 12 ਸਾਲ ਗਾਗਰ ਢੋਣ ਵਾਲੇ ਮਹਾਂਪੁਰਸ਼, ਅੰਤਲਾ ਸਮਾਂ ਜਦੋਂ ਆਇਆ ਸੇਵਾ ਦੀ ਮੁਕੰਮਲਤਾ ਦਾ, ਸੰਪੂਰਨਤਾ ਦਾ, ਅਤੇ ਉਸ ਮਹਾਂਪੁਰਸ਼ ਦਾ ਆਪ ਸਭ ਨੂੰ ਪਤਾ ਹੈ ਕਿ ਚਰਨ ਥਿੜਕਿਆ ਬਾਹਰ ਮੁਖੀ, ਅੰਤਰੀ ਮੁਖੀ ਨਹੀਂ, ਠੋਕਰ ਲੱਗੀ ਅਤੇ ਡਿੱਗੇ ਨੇ, ਪਰ ਗਾਗਰ ਨੂੰ ਆਪਣੇ ਮੋਢੇ ਤੋਂ ਡਿੱਗਣ ਨਹੀਂ ਦਿੱਤਾ, ਗਾਗਰ ਨੂੰ ਆਪਣੇ ਮੋਢੇ ਤੋਂ ਖਿਲਣ ਨਹੀਂ ਦਿੱਤਾ। ਅਤੇ ਸਤਿਗੁਰੂ ਮਹਿਮਾ ਵਿੱਚ ਇੱਕ ਬਚਨ ਲਿਖਿਆ ਹੈ ਬੜਾ ਭਾਵ ਪੂਰਤ, ਕਹਿੰਦੇ ਨੇ ਜਦੋਂ ਬਾਬਾ ਅਮਰਦਾਸ, ਇਹ ਸਾਖੀ ਅਸੀਂ ਸਾਰੇ ਪੜ੍ਹਨੇ, ਜਦੋਂ ਠੋਕਰ ਵੱਜੀ, ਡਿੱਗੇ ਨੇ ਆਵਾਜ਼ ਆਈ, ਮੋਢੇ 'ਤੇ ਗਾਗਰ ਸੀ, ਗਾਗਰ ਨੇ ਡਿੱਗਣ ਦਿੱਤੀ। ਸਤਿਗੁਰੂ ਦੀ ਮਹਿਮਾ ਦੀ ਲਿਖਾਰੀ ਨੇ ਲਿਖਿਆ ਹੈ ਕਿ ਅੰਦਰੋਂ ਆਵਾਜ਼ ਆਈ ਕੌਣ, ਉਹਨੇ 17 ਬੜੀਆਂ ਸੋਹਣੀਆਂ ਲਿਖੀਆਂ ਨੇ, ਅਤੇ ਉਸ ਮਰਦ ਦੇ ਘਰੋਂ ਉਸ ਦੀ ਘਰਵਾਲੀ ਦਾ ਉੱਤਰ ਸੀ, ਯੇ ਅਮਰੂ ਬੇਨਵਾ ਹੋਗਾ ਸਦਾ ਹੈ ਭਟਕਤਾ ਫਿਰਤਾ। ਸ਼ਬਦ ਇਹ ਕਹਿ, ਯੇ ਅਮਰੂ ਬੇਨਵਾ ਹੋਗਾ ਸਦਾ ਹੈ ਭਟਕਤਾ ਫਿਰਤਾ, ਨਾ ਕਬੂ ਚੈਨ ਕਰਤਾ ਬਕਾਰਾ ਹੋ ਤੋ ਐਸਾ ਹੋ। ਬਕਾਰਾ ਦਾ ਅਖਰੀ ਅਰਥ ਹੈ ਬੋਲੀ, ਕਿਸੇ ਨੂੰ ਬੋਲੀ ਨਾਲ ਵਿੰਨਣਾ ਹੋਵੇ ਤੇ ਬੋਲੀ ਦੇ ਸ਼ਬਦ ਐਸੇ ਹੋਣ, ਸ਼ਬਦ ਇਹ ਸਨ ਕਿ ਬੇਨਵਾ ਹੈ, ਭਟਕਦਾ ਹੈ, ਇਹਨੂੰ ਚੈਨ ਨਹੀਂ। ਜੇ ਅਮਰੂ ਬੇਨਵਾ ਹੋਗਾ ਸਦਾ ਹੈ ਭਟਕਤਾ ਫਿਰਤਾ, ਨਾ ਕਬੂ ਚੈਨ ਕਰਤਾ ਬਕਾਰਾ ਹੋ ਤੋ ਐਸਾ ਹੋ। ਤੇ ਅੱਗੋ ਬਾਬੇ ਦਾ ਉੱਤਰ ਸੀ, ਦੀਵਾਨੀ ਤੂੰ ਕਿਆ ਬਖਤੀ ਹੈ ਗੁਰੂ ਕੀ ਸ਼ਾਨ ਮੇ ਚੁੱਪ ਰਹੇ। ਇਹ ਹੀ ਸ਼ਬਦ ਕਹਿ ਕਿ ਮੇਰੇ ਗੁਰੂ ਦੀ ਸ਼ਾਨ ਵਿੱਚ ਹਾਂ, ਨਿਥਾਵੇਂ ਜ਼ਰੂਰ ਆ, ਬੇਨਵੇਂ ਜ਼ਰੂਰ ਸੀ, ਪਰ ਜਿਸ ਦਿਨ ਦੀ ਗੁਰੂ ਅੰਗਦ ਸਾਹਿਬ ਨੇ ਥਾਂ ਦੇ ਦਿੱਤੀ, ਹੁਣ ਮੈਂ ਨਿਥਾਵਾਂ ਨਹੀਂ। ਜਿਸ ਦਾ ਗੁਰੂ ਬਣ ਜਾਏ ਉਹ ਤਾਂ ਰੱਬ ਦੇ ਘਰੋਂ ਧੱਕਿਆਂ ਨੂੰ ਵੀ ਥਾਂ ਦਵਾ ਦਿੰਦੇ। ਥੋੜ੍ਹੀ ਜਿਹੀ ਬੇਨਤੀ ਸਮਝਿਓ, ਪਰਮਾਤਮਾ ਜਿਹਨੂੰ ਧੱਕਾ ਮਾਰ ਕੇ ਕਹਿ ਨਹੀਂ ਤੈਨੂੰ ਰੱਖਣਾ, ਅਤੇ ਗੁਰੂ ਪੱਲਾ ਪਕੜ ਕੇ ਕਹਿਣਾ ਇਹਨੂੰ ਥਾਂ ਦੇ ਦਿਓ। ਅਤੇ ਸਤਿਗੁਰ ਆਖੇ ਸੱਚਾ ਕਰੇ, ਸਤਿਗੁਰੂ ਦੀ ਆਖੀ ਗੱਲ ਤਾਂ ਸੱਚਾ ਵੀ ਮੰਨਦਾ ਹੈ। ਅਸੀਂ ਬਚਨ ਪੜ੍ਹਦੇ ਹਾਂ, ਆਪੇ ਕੁਦਰਤ ਸਾਜ ਕੇ ਆਪੇ ਕਰੇ ਵਿਚਾਰ, ਇੱਕ ਖੋਟੇ ਇੱਕ ਖਰੇ ਆਪੇ ਪਰਖਣਹਾਰ, ਖਰੇ ਖਜ਼ਾਨੇ ਪਾਈਆਂ ਖੋਟੇ ਸੱਟੀਆਂ ਬਾਹਰ ਬਾਹਰ, ਖੋਟੇ ਸੱਚੀ ਦਰਗਹਿ ਸੁੱਟੀਆਂ। ਸੱਚੀ ਦਰਗਹਿ ਸੁੱਟੀਆਂ ਦਾ ਅਰਥ ਇਹੀ ਕਿ ਉੱਥੋਂ ਧੱਕ ਦਿੱਤੇ, ਕਿਸ ਆਗੈ ਕਰੈਂ ਪੁਕਾਰ। ਪਿਆਰਿਓ ਸਤਿਗੁਰ ਪਿੱਛੇ ਭੱਜ ਪਵੇਂ, ਇਹ ਹਾਂ ਕਰਨੀ ਸਾਰ, ਸਤਿਗੁਰ ਖੋਟਿਓਂ ਖਰੇ ਕਰੇ ਸ਼ਬਦ ਸਵਾਰਨ ਹਰ। ਕਹਿੰਦੇ ਨੇ ਹੋ ਬੇਨਵਾ ਬੇਥਾਵਾਂ ਨਹੀਂ, ਉਹਦੇ ਸ਼ਬਦ ਸਨ ਜੇ ਅਮਰੂ ਬੇਨਵਾ ਹੋਗਾ ਸਦਾ ਹੈ ਭਟਕਤਾ ਫਿਰਤਾ, ਨਾ ਕਬੂ ਚੈਨ ਕਰਤਾ ਬਕਾਰਾ ਹੋ ਤੋ ਐਸਾ ਹੋ। ਅਤੇ ਉਸ ਮਹਾਂਪੁਰਸ਼ ਨੇ ਅੱਗੋਂ ਸੁਭੈਕਨ ਕਿਹਾ, ਦੀਵਾਨੀ ਕਿਆ ਤੂੰ ਬਖਤੀ ਹੈ ਗੁਰੂ ਕੀ ਸ਼ਾਨ ਮੇ ਚੁੱਪ ਰਹੋ, ਉਸੀ ਦਮ ਹੋਗੀ ਪਾਗਲ ਇਸ਼ਾਰਾ ਹੋ ਤੋ ਐਸਾ ਹੋ। ਜੇ ਫਿਰ ਅਗਲੇ ਦੀ ਕਮਾਈ ਦਾ ਹੋਵੇ ਇਸ਼ਾਰਾ ਇਹ ਹੋ ਜਾਏ। ਉਸ ਸਤਿਗੁਰੂ ਸਮਰੱਥ ਨੇ ਸੇਵਾ ਕਰਕੇ ਇੱਕ ਸਾਨੂੰ ਰਸਤਾ ਦੇ ਦਿੱਤਾ। ਜੇ ਬਚਪਨ ਚਲਾ ਗਿਆ, ਜਵਾਨੀ ਚਲੀ ਗਈ ਹੈ, ਬੁਢੇਪਾ ਆ ਗਿਆ, ਉਦਾਸ ਨਾ ਹੋ, ਕਾਲੀ ਧੌਲੀ ਸਾਹਿਬ ਸਦਾ ਹੈ, ਜੇ ਕੋ ਚਿੱਤ ਕਰੇ ਆਪਣਾ ਲਾਇਆ ਪਿਰਮ ਨਾ ਲੱਗੀ, ਜੇ ਲੋਚੈ ਸਭ ਕੋਏ ਇਹ ਪਿਰਮ ਪਿਆਲਾ ਖਸਮ ਕਾ ਜੈ ਭਾਵੈ ਤੈ ਦੇ। ਉਸ ਗੁਰੂ ਜੀ ਨੇ ਤਰਵਾਸ ਦਿੱਤਾ, ਗੁਰਮੁਖ ਬੁੱਢੇ ਕਦੇ ਨਾਹੀ, ਜਿਨ੍ਹਾਂ ਅੰਤਰ ਸੁਰਤ ਗਵਾਹ ਗਿਆਨ। ਜੇ ਸੁਰਤ ਨਹੀਂ ਮਨਮੁਖ ਬਾਲਕ ਬਿਰਧ ਸਮਾਨ ਹੈ, ਜੇ ਅੰਦਰ ਸੁਰਤ ਨਹੀਂ। ਤੇ ਭਾਈ ਸਾਹਿਬ ਨੇ ਤਾਂ ਸ਼ਬਦ ਹੀ ਇਹ ਕਹੇ ਨੇ, ਭਾਈ ਨੰਦ ਲਾਲ ਜੀ ਨੇ ਕਹਿੰਦੇ ਨੇ, ਬਜ਼ੁਰਗ ਬਣਨ ਤੋਂ ਪਹਿਲਾਂ ਪਹਿਲਾਂ ਰੱਬ ਮਿਹਰ ਕਰੇ ਤੇਰੇ ਕੋਲ ਅੰਦਰ ਦੀ ਬਜ਼ੁਰਗੀ ਆ ਜਾਏ। ਉਹ ਬਜ਼ੁਰਗੀ ਹੈ ਗਰ ਬਜ਼ੁਰਗੀ ਬਾਇਦਤ ਕੁੰਨ ਬੰਦਗੀ। ਜੇ ਅੰਦਰ ਦੀ ਬਜ਼ੁਰਗੀ ਚਾਹੁੰਦਾ ਤੇ ਬੰਦਗੀ ਨਾਲ ਮਿਲੇਗੀ, ਬਾਹਰ ਦੀ ਬਜ਼ੁਰਗੀ ਤਾਂ ਸਮੇਂ ਦੀ ਕਰਵਟ ਨਾਲ ਮਿਲ ਜਾਂਦੀ ਹੈ, ਸਮਾਂ ਬਦਲੇ ਤੇ ਪਿਆਰਿਓ ਚਿਹਰਾ ਤਬਦੀਲ ਹੋਇਆ। ਗਰ ਬਜ਼ੁਰਗੀ ਬਾਇਦਤ ਕੁੰਨ ਬੰਦਗੀ, ਵਰਨਾ ਆਖਰ ਮੇ ਕਸ਼ੀ ਸ਼ਰਮੰਦਗੀ। ਸ਼ਰਮ ਕੁੰਨ ਹਾਂ ਸ਼ਰਮ ਕੁੰਨ ਹਾਂ ਸ਼ਰਮ ਕੁੰਨ ਉਹ ਮਣਾ ਈ ਦਿਲੇ ਚੂ ਸੰਗ ਖੁਦਰਾ ਨਰਮ ਕਰ, ਕਦੀ ਇਸ ਪੱਥਰ ਦਿਲ ਨੂੰ ਬੰਦਗੀ ਨਾਲ ਜੋੜ ਕੇ ਮੁਲਾਇਮ ਬਣਾ ਲੈ, ਇਹਨੂੰ ਨਰਮ ਕਰ ਲੈ। ਅੱਜ ਦੇ ਜਿਹੜੇ ਬਚਨ ਨੇ ਬੁਢੇਪੇ ਦਾ ਦੁਖਾਂਤ ਤੇ ਪਿਆਰਿਓ ਨਾਮ ਦਾ ਸੁਖਾਂਤ। ਬੁਢੇਪੇ ਦਾ ਦੁੱਖ ਤੇ ਨਾਮ ਦੀ ਕਿਰਪਾ ਨਾਲ ਬੁਢੇਪੇ ਵਿੱਚ ਉਪਜਿਆ ਸੁਖ। ਬੁਢੇਪੇ ਦੀ ਖੀਣਤਾ ਗੁਰੂ ਦੇ ਬਖਸ਼ੇ ਹੋਏ ਗਿਆਨ ਦੀ ਬਲਵਾਨਤਾ। ਬੁਢੇਪੇ ਦਾ ਆਪਣੇ ਆਪ ਵਿੱਚ ਨਿਰਾਸ਼ਤਾ ਤੇ ਗੁਰੂ ਦੇ ਸ਼ਬਦ ਦੀ ਬਖਸ਼ੀ ਹੋਈ ਇੱਕ ਆਸ਼ਾ ਦੀ ਕਿਰਨ। ਸਤਿਗੁਰੂ ਜੀ ਨੇ ਅੱਜ ਪਹਿਲੇ ਬਚਨ ਭਗਤ ਜੀ ਨੇ ਕਹਿਣ ਲੱਗੇ, ਨੈਨੋਂ ਨੀਰ ਬਹਿ ਅੱਖਾਂ ਵਿੱਚੋਂ ਪਾਣੀ ਸਿਮਦਾ, ਤਨ ਖੀਨਾ ਸਰੀਰ ਕਮਜ਼ੋਰ ਹੋ ਗਿਆ। ਨੈਨੋਂ ਨੀਰ ਬਹਿ ਤਨ ਖੀਨਾ ਭੈ ਕੇਸ ਦੁੱਧਵਾਨੀ। ਪਿਆਰਿਓ ਇੱਕ ਬਚਨ ਆਉਂਦਾ ਬਾਣੀ ਵਿੱਚ, ਰਹਿਣ ਗਈ ਦੁੱਧਵਾਨੀ ਮਤ ਦਿਨ ਪੀ ਜਾਏ, ਕਾਲੀ ਰਾਤ ਜੋਬਨ ਦੇ ਕਾਲੇ ਕੇਸ ਚਲੇ ਗਏ। ਉਹ ਮਣਾ ਚਿੱਟੇ ਕੇਸ ਹੀ ਸਾਂਭ ਲੈ। ਰਹਿਣ ਗਈ ਮਤ ਦਿਨ ਪੀ ਜਾਏ, ਭਵਰ ਗਏ ਬਗ ਬੈਠੇ ਹੈ। ਹਜ਼ੂਰ ਮੇਰ ਕਰ ਰਹੇ ਨੇ, ਨੈਨੋਂ ਨੀਰ ਬਹਿ ਤਨ ਖੀਨਾ ਭੈ ਕੇਸ ਦੁੱਧਵਾਨੀ। ਰੂਹ ਦਾ ਕੰਠ ਸ਼ਬਦ ਨਹੀਂ ਉਚਰੇ, ਕੰਠ ਵਿੱਚ ਗਲੇ ਵਿੱਚ ਬਲਗਮ ਜੰਮ ਗਈ, ਸ਼ਬਦ ਨਹੀਂ ਉਚਰੇ, ਹੁਣ ਬੋਲਦੇ ਹੀ ਨਹੀਂ, ਆਵਾਜ਼ ਹੀ ਨਿਕਲਦੀ। ਅਬ ਕਿਆ ਕਰੇ ਪੁਰਾਣੀ, ਹੁਣ ਤੂੰ ਕੀ ਕਰੇਗਾ, ਦੇਖ ਤੇਰਾ ਸਮਾਂ ਨੇੜੇ ਆ ਗਿਆ, ਤੇਰੇ ਕੋਲ ਸ਼ਬਦ ਕੋਈ ਨਹੀਂ ਉਚਾਰਨ ਹੁੰਦਾ, ਤੇਰੇ ਕੋਲੋਂ ਅੰਦਰੋਂ ਰੱਬ ਨੂੰ ਜਪਣ ਵਾਸਤੇ ਸ਼ਕਤੀ ਖੀਣ ਕੋਈ ਹੈ।
ਰਾਮ ਰਾਏ ਹੋਏ ਬੈਦ ਬਨਵਾਰੀ।
ਧੰਨ ਗੁਰੂ ਗ੍ਰੰਥ ਸਾਹਿਬ ਦੇ ਅੱਜ ਹੁਕਮ ਰਾਹੀਂ ਭਗਤ ਭੀਖਣ ਜੀ ਕਹਿ ਰਹੇ ਨੇ, ਰਾਮ ਰਾਏ ਹੋ ਹੈ ਬੈਦ ਬਨਵਾਰੀ। ਬਨਵਾਰੀ ਹੇ ਬਨ ਦੇ ਮਾਲਕ, ਜਗਤ ਦੇ ਮਾਲਕ ਮੇਰੇ ਵਾਹਿਗੁਰੂ ਜੀ, ਰਾਮ ਰਾਏ ਮੇਰੇ ਸਵਾਮੀ ਜੀ, ਕਿਰਪਾ ਕਰੋ ਆਪ ਬੈਦ ਬਣ ਕੇ ਸਹਾਇਕ ਹੋ। ਰਾਮ ਰਾਏ ਹੋ ਹੈ ਬੈਦ ਬਨਵਾਰੀ, ਅਤੇ ਜਦੋਂ ਸਾਈਂ ਵੈਦ ਬਣ ਜਾਏ, ਵਾਹਿਗੁਰੂ ਵੈਦ ਬਣ ਜਾਏ, ਤੇ ਉਦੋਂ ਫਿਰ ਅਗਲੀ ਅਰਦਾਸ ਹੈ,
ਆਪਣੇ ਸੰਤ ਲਿਓ ਉਬਾਰੀ।
ਹੇ ਪ੍ਰਭੂ ਕਿਰਪਾ ਕਰੋ ਆਪਣੇ ਸੰਤ ਜਨਾਂ ਨੂੰ ਰੱਖ ਲਵੋ। ਉਬਾਰੀ ਦਾ ਅਰਥ ਹੈ ਬਚਾ ਲਵੋ, ਸਾਨੂੰ ਇਸ ਰੋਗ ਤੋਂ ਇਸ ਪੀੜਾ ਤੋਂ ਮੁਕਤ ਕਰ ਦਿਓ। ਇਹਦਾ ਭਾਵ ਕਿ ਦੇਹ ਅਧਿਆਸ ਤੋਂ ਅਸੀਂ ਉੱਪਰ ਉੱਠ ਜਾਈਏ। ਪਿਆਰਿਓ ਉੱਠਦੇ ਨੇ, ਸਿਆਣੇ ਬਚਨ ਕਰਦੇ ਨੇ ਕਿ ਕੱਚਾ ਨਾਰੀਅਲ ਜਦੋਂ ਵੀ ਠੋਕਰ ਖਾਏਗਾ, ਅੰਦਰ ਦੀ ਗਿਰੀ ਜ਼ਰੂਰ ਟੁੱਟੇਗੀ, ਪਰ ਪਿਆਰਿਓ ਪੱਕੇ ਨਾਰੀਅਲ ਨੂੰ ਤੋੜੋ, ਛਿਲਕੇ ਟੁੱਟ ਜਾਣਗੇ ਪਰ ਗਰੀ ਨਹੀਂ ਟੁੱਟੇਗੀ। ਗਰੀ ਉਸ ਨਾਰੀਅਲ ਦੇ ਖੋਪੇ ਦੇ ਉਸ ਖੋਲ ਤੋਂ ਵੱਖ ਹੋ ਗਈ ਕਿ ਰੱਬੀ ਪਿਆਰੇ ਜਿਹੜੇ ਬੰਦਗੀ ਕਰਨ ਵਾਲੇ ਨੇ ਉਹਨਾਂ 'ਤੇ ਬੁਢੇਪਾ ਨਹੀਂ ਆਉਂਦਾ, ਕਿ ਉਹਨਾਂ ਦੀ ਕਦੀ ਇਹ ਅਵਸਥਾ ਨਹੀਂ ਆਉਂਦੀ। ਆਉਂਦੀ ਜ਼ਰੂਰ ਹੈ, ਪਰ ਪਿਆਰਿਓ ਪੱਕੇ ਹੋਏ ਨਾਰੀਅਲ ਦੀ ਤਰ੍ਹਾਂ ਇਸ ਬੁਢੇਪੇ ਵਿੱਚ ਰਹਿ ਕੇ ਵੀ ਇਹਦੇ ਤੋਂ ਵੱਖਰੇ। ਦੁੱਖ ਆਉਂਦਾ ਪਰ ਦੁੱਖ ਅਸਰ ਨਹੀਂ ਕਰਦਾ, ਖੀਣਤਾ ਸਰੀਰ ਦੀ ਆਉਂਦੀ ਹੈ ਪਰ ਆਤਮਕ ਜੀਵਨ ਉੱਪਰ ਉਹ ਅਸਰ ਨਹੀਂ ਕਰਦੀ, ਅੰਦਰ ਦਾ ਖੇੜਾ ਉਸੇ ਤਰ੍ਹਾਂ। ਪਰ ਫਿਰ ਇਸ ਰਹਾਓ ਦੇ ਬਚਨ ਤੋਂ ਬਾਅਦ ਅਗਲੀ ਫਿਰ ਸਰੀਰ ਦੀ ਦਸ਼ਾ, ਉਹ ਨਿਰਬਲਤਾ, ਉਹ ਖੀਣਤਾ ਅਗਲੀ ਤੁਕ ਵਿੱਚ ਫੁਰਮਾਈ ਹੈ।
ਰਹਾਓ ਮਾਥੇ ਪੀਰ ਸਰੀਰ ਜਲਨ ਹੈ, ਕਰਕ ਕਰੇਜੇ ਮਾਹੀ।
ਭਗਤ ਜੀ ਕਹਿ ਰਹੇ ਨੇ ਹੁਣ ਮੱਥੇ ਵਿੱਚ ਪੀੜ ਟਿਕ ਗਈ, ਕਿਉਂਕਿ ਇਹ ਪੀੜ ਵੀ ਖਹਿੜਾ ਨਹੀਂ ਛੱਡਦੀ। ਸਰੀਰ ਜਲਨ ਕਹਿ ਸਰੀਰ ਸੜੀ ਜਾਂਦਾ, ਕਰਕ ਕਰੇਜੇ ਮਾਹੀ, ਅਤੇ ਕਲੇਜੇ ਵਿੱਚ ਵੀ ਚੀਸਾਂ ਪੈਂਦੀਆਂ ਨੇ ਹੁਣ ਦਰਦ ਦੀਆਂ। ਰੂਮੀ ਨੇ ਇੱਕ ਬੜੀ ਸੋਹਣੀ ਕਹਾਣੀ ਦਿੱਤੀ ਹੈ, ਸਿਰਫ ਸੰਖੇਪ ਜੇ। ਉਹ ਕਹਿੰਦਾ ਕੋਈ ਬਜ਼ੁਰਗ ਬਿਰਧ ਬਾਬਾ ਖਿਝਿਆ ਹੋਇਆ, ਉਹ ਚਲਾ ਗਿਆ ਵੈਦ ਕੋਲ। ਉਹਨੂੰ ਜਾ ਕੇ ਕਹਿੰਦਾ, ਜਦੋਂ ਮੈਂ ਤੁਰਨਾ ਤੇ ਮੈਨੂੰ ਚੱਕਰ ਆਉਂਦੇ ਨੇ, ਤੇਰੇ ਤੋਂ ਅੱਗੇ ਵੀ ਦਵਾਈ ਲੈ ਗਿਆ ਸਾਂ ਪਰ ਫਰਕ ਨਹੀਂ ਪਿਆ। ਉਹਨੇ ਵੇਖ ਕੇ ਕਿਹਾ, ਕਹਿਣ ਲੱਗਾ, ਬਜ਼ੁਰਗੋ ਦਵਾਈ ਤਾਂ ਅੱਜ ਵੀ ਲੈ ਜਾਓ, ਪਰ ਚੱਕਰ ਆਉਂਦੇ ਨੇ, ਸਰੀਰ ਬੁਢੇਪੇ ਨੇ ਗ੍ਰਾਸ ਲਿਆ ਹੈ, ਜਰ ਆਈ ਜੋਬਨ ਹਾਰਿਆ, ਸਰੀਰ ਨੂੰ ਗ੍ਰਾਸ ਲਿਆ ਬੁਢੇਪੇ ਨੇ। ਕਹਿੰਦਾ ਹੁਣ ਜਦੋਂ ਤੁਰਨਾ ਵਾ ਨਾ, ਲੱਤਾਂ ਵੀ ਦਰਦ ਕਰਦੀਆਂ ਨੇ, ਲੜਖੜਾਉਂਦੀਆਂ ਨੇ। ਉਹ ਕਹਿੰਦਾ ਇਹ ਵੀ ਬੁਢੇਪੇ ਕਰਕੇ। ਕਹਿੰਦਾ ਜਦੋਂ ਕੋਈ ਉੱਚੀ ਬੋਲਦਾ ਤੇ ਮੇਰੇ ਅੰਦਰ ਅੰਜ ਵੱਜਦਾ ਜਿਵੇਂ ਕੋਈ ਹਥੌੜੇ ਮਾਰਦਾ। ਉਹ ਕਹਿੰਦਾ ਇਹ ਵੀ ਬੁਢੇਪੇ ਕਰਕੇ। ਕਹਿੰਦਾ ਜਦੋਂ ਮੈਂ ਬਹਿਨਾ ਕਿਤੇ ਤੇ ਮੇਰੇ ਸੀਨੇ 'ਚ ਦਰਦ ਉੱਠਦੀ। ਕਹਿੰਦਾ ਬਾਬਾ ਇਹ ਵੀ ਬੁਢੇਪੇ ਕਰਕੇ। ਉਹ ਬਾਬਾ ਖਿੱਚ ਗਿਆ, ਉਹਨੇ ਡਾਂਗ ਚੋਕੇ ਨਾ ਵੈਦ ਦੇ ਮੋਰਾਂ 'ਚ ਮਾਰੀ। ਕਹਿੰਦਾ ਤੈਨੂੰ ਕਿਸ ਮੂਰਖ ਨੇ ਬਣਾ ਦਿੱਤਾ ਵੈਦ, ਹਰ ਚੀਜ਼ ਹੀ ਬੁਢੇਪੇ ਕਰਕੇ। ਉਹ ਹੱਥ ਜੋੜ ਕੇ ਕਹਿੰਦਾ ਬਾਬਾ ਆਹ ਜਿਹੜੀ ਡਾਂਗ ਚੁੱਕੀ ਹੈ ਵੀ ਬੁਢੇਪੇ ਕਰਕੇ, ਤੂੰ ਖਿੱਚ ਗਿਆ ਆਪਣੀ ਜ਼ਿੰਦਗੀ 'ਚ, ਕਿਉਂਕਿ ਤੇਰੇ ਕੋਲ ਉਹ ਸ਼ਕਤੀ ਨਹੀਂ ਰਹੀ। ਸੂਕੈ ਸਰਵਰ ਪਾਲ ਬੰਧਾਵੈ, ਕਬੀਰ ਸਾਹਿਬ ਜੀ। ਸੋਰ ਸੁੱਕ ਗਿਆ, ਹੁਣ ਤੂੰ ਕਈਆਂ ਲੈ ਕੇ ਬੰਨ ਮਾਰਨ ਆ ਗਿਆ, ਭਰੇ ਵੇਲੇ ਤਾਂ ਬੰਨ ਮਾਰਿਆ ਨਹੀਂ, ਉਹ ਸੁੱਕੇ ਦੇ ਬੰਨ ਮਾਰ ਕੇ ਕੀ ਇਕੱਠਾ ਕਰਨਾ ਚਾਹੁੰਦਾ। ਜਦੋਂ ਖੇਤ ਸੀ ਉਦੋਂ ਤਾਂ ਵਾੜ ਕੀਤੀ ਨਹੀਂ, ਤੇ ਖੇਤ ਗਿਆ ਉੱਜੜ ਤੇ ਮੋੜੇ ਚੋਕੇ ਆ ਗਿਆ ਸੀ ਵਾੜ ਕਰਨ ਚੱਲਿਆ। ਉੱਜੜਿਆਂ ਨੂੰ ਵਾੜ ਨਹੀਂ ਕਰੀਦੀ, ਵਸਦਿਆਂ ਖੇਤਾਂ ਨੂੰ, ਬੀਜਿਆਂ ਖੇਤਾਂ ਨੂੰ ਵਾੜ ਕਰੀਦੀ ਹੈ। ਸੂਕੈ ਸਰਵਰ ਪਾਲ ਬੰਧਾਵੈ, ਲੂਣੇ ਖੇਤ ਹੱਥ ਵਾਰ ਕਰੇ। ਹਜ਼ੂਰ ਕਿਰਪਾਲੂ ਜੀ ਕਹਿ ਰਹੇ ਨੇ ਮੱਥ ਹੈ ਪੀਰ ਸਰੀਰ ਜਲਨ ਹੈ ਕਰਕ ਕਰੇਜੇ ਮਾਹੀ। ਹੁਣ ਕਲੇਜੇ ਵਿੱਚ ਜਿਹੜੀ ਚੀਸ ਦਰਦ ਦੀ ਪੈਦਾ ਹੋਈ ਹੈ,
ਐਸੀ ਬੇਦਨ ਉਪਜ ਖਰੀ ਪਈ, ਵਾਕਾ ਔਖਦ ਨਾਹੀ।
ਐਸੀ ਬੇਦਨ ਉਪਜ ਖਰੀ ਪਈ, ਇਹੋ ਜੀ ਪੀੜਾ ਅੰਦਰ ਪੈਦਾ ਹੋ ਗਈ, ਵਾਕਾ ਉਸ ਦਾ, ਉਸ ਪੀੜਾ ਦੀ ਕੋਈ ਦਵਾਈ ਨਹੀਂ, ਕੋਈ ਔਖਦ ਨਹੀਂ। ਤੇ ਸੱਚੀ ਮੁੱਚੀ ਇਸ ਦੀ ਦਵਾਈ ਕੋਈ ਹੈ ਵੇ? ਪੱਕੀ ਕੋਈ ਫਸਲ ਤਰਲੇ ਲੈ ਕੇ ਕਹਿ ਦਵਾਈ ਛਿੜਕੋ ਮੇਰੇ 'ਤੇ ਹਰਿਆਵਲ ਆ ਜਾਏ? ਨਹੀਂ, ਸੁੱਕੇ ਕੋਈ ਪੱਤੇ ਨਹੀਂ ਖਰੇ ਹੁੰਦੇ ਜਿਹੜੀਆਂ ਫਸਲਾਂ ਪੱਕ ਜਾਂਦੀਆਂ ਨੇ। ਬੁਢੇਪਾ ਤਾਂ ਇੱਕ ਪੱਕੀ ਕੋਈ ਫਸਲ ਹੈ। ਕੱਲ ਇੱਕ ਥਾਂ ਅਰਜ਼ ਕੀਤੀ, ਅਸੀਂ ਬਚਪਨ ਵਿੱਚ ਸੁਪਨੇ ਲੈਂਦੇ ਹਾਂ ਜਵਾਨੀ ਦੇ, ਹਾਲਾਂਕਿ ਮਾਂ ਦੇ ਕੁੱਖ ਵੀ ਜਿੱਦਣ ਬੱਚਾ ਜਨਮ ਲੈ, ਜਨਮ ਤੋਂ ਪਹਿਲਾਂ ਮਾਂ ਸੁਪਨੇ ਲੈਂਦੀ। ਜਿਉਂ ਜਨਨੀ ਗਰਭ ਪਾਲਤੀ ਸੁੱਤ ਕੀ ਕਰ ਆਸਾਂ, ਵੱਡਾ ਹੋਏ ਤਨ ਖਾਟ ਦੇ ਕਰ ਭੋਗ ਬਿਲਾਸਾ। ਅਜੇ ਜੰਮਿਆ ਨਹੀਂ, ਮਾਂ ਸੁਪਨੇ ਲੈਣ ਲੱਗ ਪਈ ਕਿ ਵੱਡਾ ਹੋਵੇਗਾ। ਹਾਲਾਂ ਪਤਾ ਨਹੀਂ ਜਨਮ ਵੇਲੇ ਵਿਚਾਰੇ ਦੇ ਸਰੀਰ ਦੀ ਕੀ ਹਾਲਤ, ਪਰ ਸੁਪਨਾ ਕਿ ਵੱਡਾ ਹੋਏਗਾ, ਰੁਪਈਆ ਖੱਟੇਗਾ, ਕਮਾਏਗਾ। ਬੱਚੇ ਦਾ ਜਨਮ ਹੋਇਆ, ਮਾਂ ਨੇ ਕੰਨਾਂ 'ਚ ਫੂਕ ਮਾਰੀ, ਮੇਰਾ ਜਿਉਂ ਜਸੂਦਾ ਕਰ ਕਾਨ ਮੇਰਾ, ਇਹੋ ਜਿਹੀ ਆਵਾਜ਼ ਪਈ। ਉਹ ਮਰਦੇ ਦਮ ਤੱਕ ਮੇਰਾ ਮੇਰਾ ਕੂਕਦਾ ਰਿਹਾ। ਪੰਘੂੜੇ ਵਿੱਚ ਸੁਪਨੇ ਸਨ ਬੱਚੇ ਲਈ, ਇਹ ਲਾਇਰ, ਇਹ ਵਕੀਲ, ਇਹ ਇੰਜੀਨੀਅਰ, ਇਹ ਡਾਕਟਰ, ਇਹ ਨੇਤਾ, ਜੋ ਕੁਛ ਹਨ ਸੰਸਾਰੀ ਬੰਦਿਆਂ ਦੇ ਇਹ ਬਣੇਗਾ। ਤੇ ਚਲੋ ਹੁਣ ਬੱਚੇ ਨੇ ਸੁਰਤ ਸੰਭਾਲੀ, ਪੜ੍ਹਨ ਗਿਆ, ਉਹਨੇ ਵੀ ਕਿਹਾ ਜ਼ਿੰਦਗੀ ਦਾ ਬੇਸ ਬਣਾਇਆ ਮੈਂ, ਆਉਣ ਵਾਲੇ ਦਿਨਾਂ ਵਿੱਚ ਕੀ ਬਣਨਾ ਹੈ। ਬੇਸ ਪਹਿਲਾਂ, ਅੱਜ ਤਾਂ ਬੇਸ ਹੈ ਤੇ ਇਮਾਰਤ ਹੈ, ਜੇ ਬੇਸ ਨਹੀਂ ਇਮਾਰਤ ਕਿੱਥੇ ਖੜੀ ਕਰਨੀ। ਬੇਸ ਬਣਿਆ, ਜੋਬਨ ਵਿੱਚ ਆਹ ਕੁਛ ਮੈਂ ਪ੍ਰਾਪਤ ਕਰਾਂਗਾ। ਜਦੋਂ ਜੋਬਨ ਵਿੱਚ ਬਹੁਤ ਪ੍ਰਸਿੱਧੀ ਧਨ ਕਮਾਇਆ, ਫਿਰ ਕਹਿੰਦਾ ਹੁਣ ਇੱਕੋ ਖਿਆਲ ਹੈ, ਬੁਢੇਪਾ ਆਵੇਗਾ, ਫਾਰਮ ਹਾਊਸ ਦੂਰ ਬਣਾਵਾਂਗਾ, ਚੁੱਪ ਕਰਕੇ ਫਿਰ ਉੱਥੇ ਬਾਂਗਾ। ਬੁਢੇਪਾ ਆ ਗਿਆ, ਸਭ ਕੁਝ ਮਿਲਿਆ, ਪਰ ਜਦੋਂ ਕਿਤੇ ਬਜ਼ੁਰਗ ਕੋਲ ਜਾਓ, ਬਹੁਤਾਂਤ ਸਾਰੇ ਨਹੀਂ। ਬਚਪਨ ਵਿੱਚ ਜਵਾਨੀ ਦੇ ਦਿਨ ਦਿਸਦੇ ਨੇ, ਜਵਾਨੀ ਵਿੱਚ ਬੁਢੇਪੇ ਦਾ ਸਮਾਂ ਨਜ਼ਰ ਆਉਂਦਾ, ਪਰ ਬੁਢੇਪੇ ਵਿੱਚ ਗਏ ਕਦੀ ਮੌਤ ਦੀ ਗੱਲ ਨਹੀਂ ਕਰਨਗੇ। ਉਹੀ ਗੱਲ ਕਰਨ ਸੇ ਜਦੋਂ ਜਵਾਨ ਸਾਂ ਨਾ, ਮੈਂ ਇਕੱਲਾ ਹੀ ਬੋਤਲ ਪੀ ਜਾਂਦਾ ਸਾਂ। ਹੁਣ ਬੰਦਾ ਸੋਚਦਾ ਵੀ ਇਹਨੂੰ ਸਾਹਮਣੇ ਮੌਤ ਨਹੀਂ ਦਿਸਦੀ ਪਈ, ਆਉਣ ਵਾਲੇ ਦਿਨਾਂ ਦੀ ਕਿਉਂ ਨਹੀਂ ਗੱਲ ਕਰਦਾ। ਚੇਤੇ ਰੱਖ, ਚੌਥਾ ਪਹਿਰੈ ਰੈਣਕੈ ਵਣਜਾਰਿਆ, ਮਿੱਤਰਾ ਲਾਵੀ ਆਇਆ ਖੇਤ, ਹਰੀ ਨਾਹੇ ਨੈ ਡੱਡਰੀ ਪੱਕੀ, ਵੱਢਣ ਹਾਰ ਲੈ ਲੈ ਦਾਤ ਪਹੋਤਿਆ, ਲਾਵੇ ਕਰ ਤਿਆਰ। ਫਸਲ ਪੱਕੀ ਹੋਈ, ਸਿਰਫ ਮੌਤ ਦੀ ਇੰਤਜ਼ਾਰ, ਕੱਟਣ ਦੀ ਇੰਤਜ਼ਾਰ ਕਰਦੀ ਹੈ। ਪਰ ਜੇ ਕਿਤੇ ਕੋਈ ਬਜ਼ੁਰਗ ਆਪਣੇ ਬੁਢੇਪੇ ਵਿੱਚ ਇਹ ਸੋਚੇ ਕਿ ਅਗਲੀ ਪੌੜੀ ਮੌਤ ਦੀ ਹੈ, ਤੇ ਮੌਤ ਦੀ ਪੌੜੀ ਤੋਂ ਪਹਿਲਾਂ ਮੈਂ ਸੱਚਖੰਡ ਦੀ ਪੌੜੀ ਚਲੇ ਜਾਣਾ, ਉਹਦਾ ਜੀਵਨ ਸਫਲ ਹੋਵੇਗਾ, ਕਿਉਂਕਿ ਇਹ ਸਮਾਂ ਪਰਤ ਕੇ ਆਉਣਾ ਨਹੀਂ, ਇਹ ਸਫਲ ਹੈ। ਤਾਂ ਹੀ ਇੱਕ ਅਦੀਬ ਨੇ ਕਿਹਾ, ਇਹ ਮੇਰੇ ਮੌਲਾ ਤੇਰੀ ਦੁਨੀਆ ਆਨੀ ਜਾਨੀ ਦੇਖੀ। ਇਹ ਮੇਰੇ ਮੌਲਾ ਤੇਰੀ ਦੁਨੀਆ ਫਾਨੀ ਦੇਖੀ, ਹਰ ਚੀਜ਼ ਜਹਾਂ ਕੀ ਆਨੀ ਜਾਨੀ ਦੇਖੀ, ਜੋ ਆ ਕੇ ਨਾ ਜਾਏ ਵੋ ਬੁਢੇਪਾ ਦੇਖਾਂ, ਜੋ ਜਾ ਕੇ ਨਾ ਆਏ ਵੋ ਜਵਾਨੀ ਦੇਖੀ। ਸਾਹਿਬ ਕਹਿੰਦੇ ਨੇ ਹੁਣ ਇਹਦਾ ਵਾਕਾ ਉਸ ਦਾ ਕੋਈ ਦਵਾਈ ਨਹੀਂ, ਸੰਸਾਰ ਦੀ ਨਜ਼ਰ ਵਿੱਚ ਕੋਈ ਦਵਾਈ ਨਹੀਂ, ਪਰ ਪਰਮਾਰਥ ਕਹਿ ਰਿਹਾ ਦਵਾਈ ਹੈ। ਉਸ ਦਵਾਈ ਦਾ ਜ਼ਿਕਰ ਭਗਤ ਜੀ ਨੇ ਅੰਤਲੇ ਪਵਿੱਤਰ ਬਚਨਾਂ ਵਿੱਚ ਕੀਤਾ ਹੈ।
ਹਰ ਕਾ ਨਾਮ ਅੰਮ੍ਰਿਤ ਜਲ ਨਿਰਮਲ, ਇਹੋ ਔਖਦ ਜਗ ਸਾਰਾ।
ਕਹਿੰਦੇ ਨੇ ਸਾਰੇ ਸੰਸਾਰ ਵਿੱਚ ਇਹ ਗੱਲ ਸੁਣੀ ਜਾਏ, ਸਾਰੀ ਦੁਨੀਆ ਦਾ ਇਲਾਜ ਹੈ ਇਸ ਬੁਢੇਪੇ ਦਾ ਵੀ। ਕਹਿ ਕੀ ਹਰ ਕਾ ਨਾਮ ਔਖਦ ਜਲ ਨਿਰਮਲ, ਇਹ ਜਾ ਇਹ ਹਰ ਕਾ ਨਾਮ ਅੰਮ੍ਰਿਤ ਜਲ ਨਿਰਮਲ, ਇਹ ਔਖਦ ਜਗ ਸਾਰਾ। ਨਾਮ ਅੰਮ੍ਰਿਤ ਜੋ ਮੈਲ ਤੋਂ ਰਹਿਤ ਹੈ, ਸਾਰੇ ਸੰਸਾਰ ਦੀ ਦਵਾਈ ਹੀ ਨਾਮ ਕਹਿ।
ਗੁਰ ਪ੍ਰਸਾਦ ਕਹੇ ਜਨ ਭੀਖਨ, ਪਾਵੋ ਮੋਖ ਦੁਆਰਾ।
ਭਗਤ ਭੀਖਣ ਜੀ ਇਸ ਸ਼ਬਦ ਦੀ ਸੰਪੂਰਨਤਾ ਤੇ ਇਹ ਬਚਨ ਕਰ ਰਹੇ ਨੇ ਕਿ ਮਾਲਕ ਦੀ ਕਿਰਪਾ ਨਾਲ ਗੁਰ ਪ੍ਰਸਾਦ ਦੁਆਰਾ ਉਸ ਨਾਮ ਦੀ ਪ੍ਰਾਪਤੀ ਹੋਈ, ਤੇ ਜਿਸ ਮੁਕਤੀ ਦੇ ਦੁਆਰੇ ਨੂੰ ਲੋਕ ਸਹਿਕਦੇ ਨੇ, ਸਾਈਂ ਦੇ ਚਰਨਾਂ ਵਿੱਚ ਜੁੜਿਆ ਹੋਇਆ। ਗੁਰ ਪ੍ਰਸਾਦ ਕਹਿ ਜਨ ਭੀਖਣ, ਪਾਵੋ ਮੋਖ ਦੁਆਰਾ। ਮੁਕਤੀ ਦਾ ਦਰ ਭਗਤ ਜੀ ਆਪ ਜੀ ਨੇ ਦੱਸ ਦਿੱਤਾ ਕਿ ਹਰ ਕਾ ਨਾਮ ਅੰਮ੍ਰਿਤ ਜਲ ਨਿਰਮਲ, ਕੀ ਉਹ ਲੁਕ ਕੇ ਰਹਿ ਸਕਦਾ? ਕਹਿੰਦੇ ਨੇ ਨਹੀਂ, ਇਹ ਲੁਕ ਨਹੀਂ ਸਕਦਾ। ਐਸਾ ਨਾਮ ਰਤਨ ਨਿਰਮੋਲਕ, ਅਗਲਾ ਸ਼ਬਦ, ਪੁੰਨ ਪਦਾਰਥ ਪਾਇਆ। ਕਹਿਣ ਲੱਗੇ ਅਣਕ ਯਤਨ ਕਰ ਹਿਰਦੈ ਰਾਖਿਆ, ਰਤਨ ਨਾ ਛਪੈ ਛਪਾਇਆ। ਹਰ ਗੁਣ ਕਹਿਤੇ ਕਹਿ ਨਾ ਜਾਈ, ਜੈਸੇ ਗੁੰਗੇ ਕੀ ਮਠਿਆਈ। ਰਸਨਾ ਰਮਤ ਸੁਨਤ ਸੁਖ ਸਰਵਨਾ, ਚਿਤ ਚੇਤੇ ਸੁਖ ਹੋਈ। ਕਹਿ ਭੀਖਣ ਦੋ ਨੈਣ ਸੰਤੋਖੇ, ਜੈ ਦੇਖਾਂ ਤੈ ਸੁਖ। ਉਹ ਨਾਮ ਨਿਰਮੋਲਕ ਪਦਾਰਥ ਹੈ, ਜਿਹਦੀ ਕਿਰਪਾ ਨਾਲ ਹਰ ਰੋਗ ਕੱਟਿਆ ਜਾਂਦਾ ਹੈ। ਸਤਿਗੁਰੂ ਨੇ ਤਾਂ ਹੀ ਬਾਣੀ ਵਿੱਚ ਫੁਰਮਾਇਆ, ਜਨਮ ਜਨਮ ਕੇ ਦੁੱਖ ਨਿਵਾਰੈ, ਸੂਕਾ ਮਨ ਸਾਧਾਰੈ, ਦਰਸ਼ਨ ਭੇਟਤ ਹੋਤ ਨਿਹਾਲਾ, ਹਰ ਕਾ ਨਾਮ ਵਿਚਾਰੈ। ਮੇਰਾ ਵੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵੈ, ਕਾਟੈ ਜਮਕੀ ਫੰਦਾ। ਆਓ ਇਸ ਨਾਮ ਨੂੰ ਸਹਾਰਾ ਬਣਾਈਏ, ਗੁਰੂ ਸਾਹਿਬ ਮਿਹਰ ਕਰਨ ਕਿ ਇਸ ਚਿੱਟੇ ਕੇਸਾਂ ਤੱਕ, ਬਾਹਰ ਤੱਕ ਸੀਮਿਤ ਨਾ ਰਹੀਏ, ਅੰਦਰੋਂ ਵੀ ਪਰਮਾਤਮਾ ਮਿਹਰ ਕਰੇ, ਸਾਨੂੰ ਉਜਲਾਪਨ ਦੇ ਦੇ। ਇੰਨੀਆਂ ਕੁ ਬੇਨਤੀਆਂ ਗੁਰਮੁਖੋਂ ਪ੍ਰਵਾਨ ਕਰਿਆ ਜੇ। ਪਿਛਲੇ 7 ਤਰੀਕ ਤੋਂ ਲੈ ਕੇ ਅੱਜ ਤੱਕ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ, ਗੁਰੂ ਰਾਮਦਾਸ ਕਿਰਪਾਲੂ ਜੀ ਨੇ ਆਵਾਜ਼ ਮਾਰ ਆਪਣੀ ਸੇਵਾ ਆਪ ਲਈ, ਸਮੂਹ ਪ੍ਰਬੰਧਕ ਵੀਰਾਂ ਦਾ, ਸਮੁੱਚੇ ਗੁਰਮੁਖਾਂ ਦਾ ਲੱਖ ਲੱਖ ਧੰਨਵਾਦ। ਇਸ ਕਥਾ ਦੀ ਸ਼ੁਰੂਆਤ ਉਸ ਮਹਾਨ ਗੁਰੂ ਘਰ ਦੇ ਸੇਵਕ ਸਿੰਘ ਸਾਹਿਬ ਗਿਆਨੀ ਚੇਤ ਸਿੰਘ ਜੀ ਹੁਣਾਂ ਦੀ ਪ੍ਰੇਰਨਾ ਨਾਲ, ਗਿਆਨੀ ਸੰਤ ਸਿੰਘ ਜੀ ਮਸਕੀਨ ਹੁਣਾਂ ਨੇ ਪ੍ਰਾਰੰਭ ਕੀਤੀ। ਉਹ ਆਪਣੀ ਮਿਸਾਲ ਆਪ ਨੇ, ਇਸ ਗੱਲ ਨੂੰ ਅਸੀਂ ਜ਼ਰੂਰ ਧਿਆਨ 'ਚ ਰੱਖੀਏ। ਉਸ ਦਰਵੇਸ਼ ਪ੍ਰਚਾਰਕ ਨੇ ਕਈ ਦਹਾਕੇ ਇਸ ਮੰਜੀ ਸਾਹਿਬ ਹਾਲ ਵਿੱਚ ਕਥਾ ਦੀ ਸੇਵਾ ਕੀਤੀ, ਅਤੇ ਉਹਨਾਂ ਦੀ ਯਾਦ ਹਰ ਗੁਰੂ ਰਾਮਦਾਸ ਜੀ ਦੇ ਪੁਰਬ 'ਤੇ ਤਾਜ਼ੀ ਹੁੰਦੀ ਹੈ ਅਤੇ ਹੁੰਦੀ ਰਹੇਗੀ। ਸਤਿਗੁਰੂ ਕਿਰਪਾ ਕਰੇ ਉਸ ਮਹਾਨ ਵਿਦਵਾਨ ਦੇ ਅਲਫਾਜ਼, ਉਹਨਾਂ ਦੇ ਉਕਰੇ ਹੋਏ ਕਾਗਜ਼ ਉੱਤੇ ਅੱਖਰ, ਉਹਨਾਂ ਨਾਲ ਰਹੇ ਹੋਏ ਸਾਥੀਆਂ ਦੇ ਕੋਲੋਂ ਉਹਨਾਂ ਦੇ ਬਚਨ, ਯਤਨ ਕਰੀਏ ਕਿ ਉਸ ਆਵਾਜ਼ ਨੂੰ, ਉਸ ਲਿਖਤ ਨੂੰ ਅਸੀਂ ਸੁਣ ਕੇ ਪੜ੍ਹ ਕੇ ਆਪਣੀ ਜ਼ਿੰਦਗੀ ਵਿੱਚ ਪਰਮਾਰਥ ਨੂੰ ਕਮਾ ਸਕੀਏ। ਉਹਨਾਂ ਨੂੰ ਅਸੀਂ ਸ਼ਰਧਾ ਦੇ ਫੁੱਲ ਜ਼ਰੂਰ ਅੱਜ ਭੇਟ ਕਰਨੇ ਹਾਂ। ਇੱਕ ਤਾਂ ਸਿੰਘ ਸਾਹਿਬ ਗਿਆਨੀ ਚੇਤ ਸਿੰਘ ਜਿਹੜੇ ਪ੍ਰੇਰ ਕੇ ਲਿਆਏ, ਦੂਸਰਾ ਜਿਨ੍ਹਾਂ ਕਈ ਦਹਾਕੇ ਸੇਵਾ ਕੀਤੀ, ਸਮੂਹ ਸਿੰਘ ਸਾਹਿਬਾਨ ਜੀ ਦਾ, ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਜੀ ਹਰਿਮੰਦਰ ਸਾਹਿਬ ਜੀ ਦੇ ਗ੍ਰੰਥੀ ਸਾਹਿਬਾਨ ਸਿੰਘ ਸਾਹਿਬਾਨਾਂ ਦਾ, ਸਮੁੱਚੀ ਸੰਗਤ ਦਾ, ਪ੍ਰਬੰਧਕ ਢਾਂਚੇ ਦਾ, ਮੈਨੇਜਰ ਸਾਹਿਬ ਦਾ, ਸਭ ਦਾ ਧੰਨਵਾਦ। ਇੱਕ ਅਰਦਾਸ ਕਰਿਓ, ਗੁਰੂ ਰਾਮਦਾਸ ਸੱਚੀ ਮੁੱਚੀ ਜੋ ਕਹਿੰਦੇ ਆ ਨਾ, ਸਟੇਜ ਤੋਂ ਉੱਤਰ ਕੇ ਵੀ ਉਹੋ ਜਿਹਾ ਜੀਵਨ ਬਣਾ ਦੇ। ਇੰਨੀ ਕੁ ਜ਼ਰੂਰ ਝੋਲੀ 'ਚ ਖੈਰ ਪਾਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।